ਹਰ ਮਨ ਦੇ ਠਾਡੇ ਦਰਬਾਰ ਤੁਦ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ ਸੁਨਿਯਤ ਸੁਜਸ ਤੁਮਾਰ ਮੰਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮਾ ਬਿਪ ਸੁਦਾਮਾ ਤਿਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੁਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੇ ਚਰਨ ਕਮਲਾਂ ਵਿੱਚ ਜੁੜ ਬੈਠੇ ਹੋਏ ਸਤਸੰਗੀ ਪਿਆਰਿਓ ਸਤਿਗੁਰੂ ਸਾਹਿਬ ਦੀ ਬਾਣੀ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ ਉਪਰੰਤ ਗੁਰ ਸ਼ਬਦ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਭੱਟ ਸਾਹਿਬ ਫੁਰਮਾਨ ਕਰਦੇ ਨੇ ਘਨ ਹਰ ਬੂੰਦ ਬਸੋ ਰੋ ਮਾਵਲ ਉਸਮ ਬਸੰਤ ਗਣੰਤ ਨ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨ ਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਐਸੇ ਮਹਾਨ ਸਤਿਗੁਰੂ ਜੀ ਦੀ ਰਚਨਾ ਦੇ ਵਿੱਚੋਂ ਗੁਜ਼ਰੀ ਦੀ ਵਾਰ ਦਾ ਸੱਤਵਾਂ ਸਲੋਕ ਅਤੇ ਪੌੜੀ ਵਿਚਾਰ ਕੇ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰਾਂਗੇ ਇਕਾਗਰਤਾ ਦੀ ਦਾਤ ਬਖਸ਼ੋ ਅਤੇ ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਸਤਿਗੁਰੂ ਫਰਮਾਨ ਕਰਦੇ ਨੇ ਕਿ ਇਸ ਸਰੀਰ ਅਤੇ ਇਸ ਆਤਮਾ ਦੀ ਕਾਹਦੀ ਪ੍ਰੀਤ ਹੈ ਜੋ ਇਹ ਆਤਮਾ ਰੂਪ ਹੰਸ ਜੋ ਹੈ ਭੌਰਾ ਜੋ ਹੈ ਇਹ ਤਾਂ ਇਸ ਕਾਇਆ ਨੂੰ ਪਿਆ ਹੋਇਆਂ ਨੂੰ ਹੀ ਛੱਡ ਜਾਂਦਾ ਹੈ ਅਤੇ ਭੌਰ ਉਡਾਰੀ ਮਾਰ ਜਾਂਦਾ ਹੈ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਭਗਤ ਸਾਹਿਬਾਨਾਂ ਨੇ ਇਨਸਾਨ ਨੂੰ ਇਨਸਾਨ ਦੀ ਜ਼ਿੰਦਗੀ ਦਾ ਅੰਤਲਾ ਸਮਾਂ ਬਹੁਤ ਯਾਦ ਕਰਾਇਆ ਹੈ ਅੰਤਲੇ ਸਮੇਂ ਨਾਲ ਸੰਬੰਧਿਤ ਬਹੁਤ ਗਿਆਨ ਬਹੁਤ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਹੈ ਫਰੀਦ ਸਾਹਿਬ ਜੀ ਨੇ ਬਹੁਤ ਅੰਤਲੇ ਸਮੇਂ ਬਾਰੇ ਲਿਖਿਆ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਇਨਸਾਨ ਦੇ ਅੰਤਲੇ ਸਮੇਂ ਦੀ ਬਾਤ ਕਰ ਰਹੇ ਨੇ ਅਤੇ ਫੁਰਮਾਨ ਕਰਦੇ ਨੇ ਕਾਇਆ ਹੰਸ ਕਿਆ ਪ੍ਰੀਤ ਹੈ ਕਿ ਜਿਸ ਮਿਲੇ ਹੋਏ ਸੰਯੋਗ ਦਾ ਸਦਕਾ ਇੱਕ ਸਰੀਰ ਦਾ ਅਤੇ ਇਸ ਆਤਮਾ ਦਾ ਜੋ ਮੇਲ ਬਣਿਆ ਹੋਇਆ ਹੈ ਜਿਸ ਮੇਲ ਦਾ ਸਦਕਾ ਇਨਸਾਨ ਅਖਵਾ ਰਿਹਾ ਹੈ ਇਹ ਜੀਵ ਜਿਹੜਾ ਹੈ ਇਹਦੀ ਲੱਖਾਂ ਹੀ ਕੀਮਤ ਹੈ ਇਹ ਧਰਤੀ 'ਤੇ ਰਹਿੰਦਾ ਹੋਇਆ ਇਹ ਬਹੁਤ ਹੀ ਐਸੇ ਧਰਤੀ ਤੇ ਇਨਸਾਨ ਨੇ ਜਿਹੜੇ ਇਹਦੀ ਲੋੜ ਮਹਿਸੂਸ ਕਰਦੇ ਨੇ, ਕਿਤੇ ਕਿਸੇ ਦਾ ਪਿਤਾ ਹੈ, ਕਿਸੇ ਦਾ ਭਰਾ ਹੈ, ਕਿਸੇ ਦਾ ਪੁੱਤਰ ਹੈ। ਕਈਆਂ ਦੇ ਦਿਲਾਂ ਦੀ ਧੜਕਣ ਇਹ ਇਨਸਾਨ ਬਣਿਆ ਰਹਿੰਦਾ ਹੈ, ਕਈਆਂ ਦੀਆਂ ਅੱਖੀਆਂ ਦਾ ਤਾਰਾ ਬਣਿਆ ਰਹਿੰਦਾ ਹੈ। ਇਹ ਇਨਸਾਨ ਜਿਹੜਾ ਬਹੁਤ ਵੱਡੀ ਕੀਮਤ ਰੱਖਦਾ ਹੈ ਇਨਸਾਨ, ਲੇਕਿਨ ਇਹਦੀ ਹੋਂਦ ਕਦ ਤੱਕ ਹੈ? ਜਦ ਤੱਕ ਇਹਦੇ ਸਰੀਰ ਅਤੇ ਇਹਦੇ ਅੰਦਰ ਰਹਿਣ ਵਾਲੀ ਆਤਮਾ ਦੀ ਆਪਸ ਵਿੱਚ ਪ੍ਰੀਤ ਹੈ, ਮਿਲਾਪ ਹੈ, ਇਹ ਇਕੱਠੇ ਨੇ। ਅਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ, ਪਰ ਇਹ ਪ੍ਰੀਤ ਪੱਕੀ ਨਹੀਂ ਹੈ। ਇਹ ਜੋ ਅੰਦਰ ਰਹਿਣ ਵਾਲੀ ਆਤਮਾ ਹੈ, ਇਸਨੂੰ ਵੱਖ ਵੱਖ ਨਾਂ ਦਿੱਤੇ ਗਏ ਨੇ। ਕਈ ਜਗ੍ਹਾ 'ਤੇ ਇਸਨੂੰ ਭੌਰ ਆਖਿਆ ਜਾਂਦਾ ਹੈ। ਭੌਰ ਤਾਂ ਆਖਿਆ ਜਾਂਦਾ, ਭੌਰ ਉਡਾਰੀ ਮਾਰ ਜਾਂਦਾ ਹੈ, ਇਹ ਨਿਕਲੀ ਹੋਈ ਰੂਹ ਵੀ ਉਡਾਰੀ ਮਾਰ ਜਾਂਦੀ ਹੈ। ਹੰਸ ਆਖਿਆ ਜਾਂਦਾ ਹੈ, ਹੰਸ ਇਸ ਲਈ ਆਖਿਆ ਜਾਂਦਾ ਕਿ ਹੰਸ ਉੱਜਲ ਹੁੰਦਾ ਹੈ। ਹੰਸ ਜਿਹੜਾ ਹੈ ਉਹਦੀ ਆਪਣੀ ਖੁਰਾਕ ਜਿਹੜੀ ਹੈ ਉਹ ਕੋਧਰਾ ਨਹੀਂ ਹੋਇਆ ਕਰਦੀ। ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਇਸੇ ਤਰ੍ਹਾਂ ਜਿਹੜੀ ਆਤਮਾ ਹੈ ਉਹ ਤਾਂ ਉੱਜਲ ਹੈ। ਇਹ ਤਾਂ ਸਰੀਰ ਦੇ ਜਿਹੜੇ ਰਸ ਕਸ ਨੇ ਅਤੇ ਸਰੀਰ ਦੀਆਂ ਆਦਤਾਂ ਹਨ, ਜਿਹੜੀ ਆਤਮਾ ਹੈ ਉਹ ਉੱਜਲ ਹੈ। ਇਸ ਲਈ ਇਹਨੂੰ ਹੰਸ ਦੇ ਨਾਲ ਵੀ ਤੁਲਨਾ ਦਿੱਤੀ। ਇਹਦਾ ਨਾਮ ਕਈ ਜਗ੍ਹਾ 'ਤੇ ਮਹਾਰਾਜ ਨੇ ਹੰਸ ਆਖਿਆ ਹੈ। ਹੁਣ ਪਾਤਸ਼ਾਹ ਫਰਮਾਉਂਦੇ ਨੇ ਕਿ ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ। ਅੰਦਰ ਵਾਲੀ ਆਤਮਾ ਰੂਪ ਹੰਸ ਦੀ ਇਸ ਕਾਇਆ ਦੇ ਨਾਲ ਕਾਹਦੀ ਪ੍ਰੀਤ ਹੈ, ਜੋ ਕਿ ਇਹਨੂੰ ਪਿਆ ਪਿਆ ਹੀ ਛੱਡ ਕੇ ਅਤੇ ਉਹ ਜਾਂਦਾ ਹੈ, ਉਡਾਰੀ ਮਾਰ ਜਾਂਦਾ ਹੈ। ਕਬੀਰ ਸਾਹਿਬ ਨੇ ਇਸੇ ਵਿਛੋੜੇ ਨੂੰ ਇੱਕ ਹੋਰ ਤਰੀਕੇ ਦੇ ਨਾਲ ਵੀ ਦਰਜ ਕੀਤਾ ਹੈ, ਵਰਣਨ ਕੀਤਾ ਹੈ। ਉਹ ਕਹਿੰਦੇ ਨੇ, ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉਂ ਕਾਂ ਚੁਰੀ ਭੁਯੰਗ। ਕਾਂ ਚੁਰੀ ਸੱਪ ਦੀ ਕੁੰਜ ਦਾ ਨਾਮ ਹੁੰਦਾ ਅਤੇ ਭੁਯੰਗ ਨਾਮ ਸੱਪ ਦਾ ਹੁੰਦਾ। ਜਿਸ ਤਰ੍ਹਾਂ ਸੱਪ ਆਪਣੀ ਕੁੰਜ ਉਤਾਰ ਜਾਂਦਾ ਹੈ ਅਤੇ ਉਸ ਕੁੰਜ ਨੂੰ ਵੀ ਦੇਖ ਕੇ ਕਈ ਵਾਰ ਭੁਲੇਖਾ ਪੈਂਦਾ ਵੀ ਇਹ ਸੱਪ ਹੀ ਹੈ, ਉਹਦੇ ਤਰ੍ਹਾਂ ਦਾ ਹੀ ਇਹਦੀ ਬਣਤਰ ਬਣੀ ਹੋਈ ਹੈ। ਅਤੇ ਫਿਰ ਲੇਕਿਨ ਸੱਪ ਕਦੇ ਆਪਣੀ ਕੁੰਜ ਵੱਲ ਆ ਕੇ ਦੇਖਦਾ ਵੀ ਨਹੀਂ ਹੈ, ਜਿੱਥੇ ਉਤਾਰ ਦਿੱਤੀ ਹੈ, ਛੱਡ ਦਿੱਤੀ ਹੈ, ਸੁੱਟ ਦਿੱਤੀ ਹੈ, ਉਹਦੇ ਵੱਲ ਆ ਕੇ ਝਾਕਦਾ ਵੀ ਨਹੀਂ ਹੈ, ਦੇਖਦਾ ਵੀ ਨਹੀਂ, ਉਹਦੇ ਨਾਲ ਉਹਨੂੰ ਕੋਈ ਗਰਜ਼ ਨਹੀਂ। ਕਬੀਰ ਸਾਹਿਬ ਕਹਿੰਦੇ, ਹੁਣ ਇਨਸਾਨ ਤੇਰਾ ਸੋਹਣਾ ਰੰਗ ਹੈ ਮੰਨ ਲਿਆ। ਸੁਰੰਗ ਦਾ ਅਰਥ ਇਹੀ ਹੈ, ਸੋ ਰੰਗ, ਰੰਗ ਮੀਨਜ ਰੰਗ, ਅਤੇ ਸੋ ਰੰਗ ਦਾ ਅਰਥ ਸੋਹਣਾ ਰੰਗ। ਕਬੀਰ ਸਾਹਿਬ ਕਹਿੰਦੇ, ਆਪਣਾ ਸੋਹਣਾ ਰੰਗ ਦੇਖ ਕੇ ਐਵੇਂ ਹੰਕਾਰ ਨਾ ਕਰ ਐ ਬੰਦਿਆ, ਆਜ ਕੱਲ ਤਜ ਜਾਹੋਗੇ ਜਿਉਂ ਕਾਂ ਚੁਰੀ ਭੁਯੰਗ। ਕੀ ਪਤਾ ਕਦੋਂ, ਅੱਜ ਕੱਲ੍ਹ ਕਦੋਂ ਕਿ ਜਿਹੜਾ ਹੈ ਉਹ ਇਹਨੂੰ ਛੱਡ ਜਾਣਾ ਹੈ, ਕਾਇਆ ਨੂੰ ਛੱਡ ਜਾਣਾ ਹੈ, ਅਤੇ ਅੰਦਰੋਂ ਇਹਨੇ ਰੂਹ ਨੇ ਜਿਹੜੀ ਹੈ ਉਹ ਉਡਾਰੀ ਮਾਰ ਜਾਣੀ ਹੈ। ਹੁਣ ਫਰੀਦ ਸਾਹਿਬ ਜੀ ਨੇ ਵੀ ਮੌਤ ਦੇ ਬਾਰੇ ਔਰ ਅੰਤਲੇ ਸਮੇਂ ਦੇ ਬਾਰੇ ਬਹੁਤ ਲਿਖਿਆ ਹੈ, ਬਹੁਤ ਉਚਾਰਿਆ ਹੈ, ਅਤੇ ਉਹ ਉਚਾਰਨ ਕਰਦੇ ਨੇ। ਬੋਲੇ ਸ਼ੇਖ ਫਰੀਦ, ਪਿਆਰੇ ਅੱਲ ਹੈ ਲੱਗੇ। ਐ ਪਿਆਰਿਆ, ਤੈਨੂੰ ਸ਼ੇਖ ਫਰੀਦ ਬੋਲ ਕੇ ਕਹਿੰਦਾ ਹੈ ਭਈ ਰੱਬ ਦੇ ਨਾਲ ਜੁੜ ਜਾ, ਅੱਲਾ ਦੇ ਨਾਲ ਜੁੜ ਜਾ। ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਇਹ ਜਿਹੜਾ ਤਨ ਹੈ ਇਹਨੇ ਪਿਆ ਤਾਂ ਰਹਿਣਾ ਅਲੱਗ ਗੱਲ ਹੈ, ਵੀ ਜਦੋਂ ਇਹਦੇ ਵਿੱਚੋਂ ਭੌਰ ਨੇ ਉਡਾਰੀ ਮਾਰਨੀ ਹੈ, ਪਰ ਯਾਦ ਰੱਖ ਇਹ ਤਾਂ ਇੰਨਾ ਕੀਮਤੀ ਸਰੀਰ, ਇਹ ਤਾਂ ਸਵਾਹ ਬਣ ਜਾਣਾ ਹੈ। ਇਹ ਤਾਂ ਇੱਕ ਪਾਸੇ ਸਵਾਹ ਦਾ ਕੋਈ ਮੁੱਲ ਨਹੀਂ ਹੋਇਆ ਕਰਦਾ ਦੁਨੀਆਂ ਦੇ ਉੱਤੇ। ਗੱਲਬਾਤ ਦੇ ਵਿੱਚ ਜਦੋਂ ਕਿਸੇ ਨੇ ਐਸੀ ਉਦਾਹਰਣ ਦੇਣੀ ਹੈ ਭਈ ਜਿਸ ਚੀਜ਼ ਦੀ ਕੋਈ ਕੀਮਤ ਨਾ ਹੋਵੇ, ਤੇ ਆਖਣਾ ਇਹ ਸਵਾਹ ਹੈ। ਤੇ ਇਧਰ ਫਰੀਦ ਸਾਹਿਬ ਜੀ ਕਹਿੰਦੇ ਨੇ, ਇਹੋ ਤਨ ਹੋਸੀ ਖਾਕ, ਖਾਕ ਨਾਮ ਸਵਾਹ ਦਾ ਹੈ। ਇਹ ਜਿਹੜਾ ਸਰੀਰ ਹੈ, ਫਰੀਦ ਸਾਹਿਬ ਕਹਿੰਦੇ ਤਾਂ ਸਵਾਹ ਬਣ ਜਾਣਾ ਹੈ, ਕਿੱਥੇ ਤੋਂ ਕਿੱਥੇ ਡਿੱਗਣਾ ਹੈ ਜਾ ਕੇ। ਇੱਕ ਪਾਸੇ ਲੱਖਾਂ ਦਾ, ਇੱਕ ਪਾਸੇ ਇਹਦੇ ਇੱਕ ਇੱਕ ਅੰਗ ਦਾ ਲੱਖਾਂ ਲੱਖਾਂ ਰੁਪਏ ਮੁੱਲ ਹੈ, ਇੱਕ ਇੱਕ ਅੰਤੜੀ ਦਾ ਲੱਖਾਂ ਲੱਖਾਂ ਰੁਪਏ ਮੁੱਲ ਹੈ, ਇੱਕ ਅੱਖ ਜਿਹੜੀ ਹੈ, ਇੱਕ ਇਸ ਪ੍ਰਕਾਰ ਹੱਥ ਜਿਹੜਾ ਹੈ, ਕਿਤਨਾ ਮੁੱਲ ਹੈ। ਪਰ ਉਹ ਕਹਿੰਦੇ ਤਾਂ ਸਾਰਾ ਹੀ ਸਵਾਹ ਬਣ ਜਾਣਾ ਹੈ, ਖਾਕ ਹੋ ਜਾਣਾ ਹੈ। ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਨੀਵੀਂ ਗੋਰ ਉਹਦੇ ਵਿੱਚ ਜਾ ਪੈਣਾ ਹੈ ਇਸਨੇ। ਉਹ ਕਹਿੰਦੇ ਇਸੇ ਲਈ ਫਰੀਦ ਜਿਹੜਾ ਉਹ ਬੋਲ ਕੇ ਤੁਹਾਨੂੰ ਕਹਿੰਦਾ ਹੈ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਹੈ ਲੱਗੇ ਅੱਲਾ ਨਾਲ ਲੱਗ ਜਾਓ ਅੱਲਾ ਨਾਲ ਆਪਣਾ ਮਨ ਜੋੜ ਦਿਓ। ਉਹ ਫਿਰ ਕਹਿੰਦੇ ਆਜਮ ਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ, ਕਹਿੰਦੇ ਨੇ 84 ਲੱਖ ਜੂਨ ਜਿਹੜੀ ਹੈ ਇਹ ਭੋਗਦਿਆਂ ਭੋਗਦਿਆਂ ਬੜੀਆਂ ਸਦੀਆਂ ਲੰਘੀਆਂ ਨੇ ਅਤੇ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਉਹ ਕਹਿੰਦੇ ਇਹ ਅੱਜ ਹੈ, ਇਹਨੂੰ ਅੱਜ ਸਮਝ ਲਓ, ਵਰਤਮਾਨ ਸਮਾਂ ਸਮਝ ਲਵੋ। ਆਜਮ ਇਲਾਵਾ ਇਸ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਨਾਲ ਮਿਲਾਪ ਹੋਣਾ ਸੀ। ਆਜਮ ਇਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ, ਮਨ ਦੀਆਂ ਜੋ ਵਾਸ਼ਨਾਵਾਂ ਪੂੰਜਿਆਂ ਦੀ ਤਰ੍ਹਾਂ ਬਹੁਤ ਦੌੜਦੀਆਂ ਨੇ, ਬਹੁਤ ਸਫ਼ਰ ਕਰਦੀਆਂ ਨੇ, ਇਹਨਾਂ ਨੂੰ ਟਾਕਮ ਟੋਕਣਾ ਸੀਗਾ, ਰੋਕਣਾ ਸੀਗਾ, ਇਹਨਾਂ ਨੂੰ ਸਟੋਪ ਕਰਨਾ ਸੀਗਾ। ਉਹ ਕਹਿੰਦੇ ਨੇ ਇਸ ਜਨਮ ਦੇ ਵਿੱਚ ਰੱਬ ਨੇ ਮਿਲਣਾ ਹੈ। ਜਾਨਵਰ ਪੰਛੀ ਕੀੜੇ ਮਕੌੜਿਆਂ ਦੀ ਜੂਨਾਂ ਦੇ ਵਿੱਚ ਉਹਨਾਂ ਦੇ ਕੋਲ ਭਗਤੀ ਕਰਨ ਦੀ ਆਪਸ਼ਨ ਨਹੀਂ ਹੁੰਦੀ, ਉਹ ਵੱਖਰੀ ਗੱਲ ਹੈ। ਕੋਈ ਭਗਤੀ ਵਾਲੀ ਪੈਗੰਬਰੀ ਅਵਤਾਰੀ ਰੂਹ ਦੇ ਕੋਲ ਆਪਣੇ ਕੋਲ ਇੰਨੀ ਭਗਤੀ ਹੋਵੇ ਉਹ ਬੇਸ਼ੱਕ ਕਿਸੇ ਕੀੜੇ ਨੂੰ ਵੀ ਭਗਤੀ ਦੇ ਕੇ ਅਤੇ ਉਹਨੂੰ ਮੁਕਤ ਕਰ ਦੇਵੇ, ਕਿਸੇ ਜਾਨਵਰ ਨੂੰ ਪੰਛੀ ਨੂੰ ਵੀ ਉਹ ਮੁਕਤ ਕਰ ਦੇਵੇ, ਪਰ ਉਹਨਾਂ ਜੂਨਾਂ ਦੇ ਵਿੱਚ ਗੁਰੂ ਧਾਰਨ ਕਰ ਲੈਣਾ, ਭਗਤੀ ਕਰ ਲੈਣੀ ਇਹ ਆਪਸ਼ਨ ਨਹੀਂ ਹੁੰਦੀ। ਇਸ ਲਈ ਮਨੁੱਖਾ ਜਨਮ ਦੇ ਵਿੱਚ ਉਹ ਕਹਿੰਦੇ ਨੇ ਰੱਬ ਨੂੰ ਮਿਲਣ ਦੀ ਆਸ, ਉਹ ਕਹਿੰਦੇ ਇਸ ਲਈ ਆਜਮ ਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨਹੋ ਮਚਿੰਦੜੀਆਂ, ਜਿਹੜੀਆਂ ਮਨ ਦੀਆਂ ਬਿਰਤੀਆਂ ਮਨ ਨੂੰ ਮਚਾਉਂਦੀਆਂ ਨੇ, ਮਨਹੋ ਮਚਿੰਦੜੀਆਂ, ਨਹੀਂ ਤਾਂ ਮਨ ਜਿਹੜਾ ਹੈ ਇਹ ਬਾਹਰੀ ਪ੍ਰਭਾਵ ਦੇ ਨਾਲ ਹੀ ਮੱਚਦਾ ਹੈ, ਬਾਹਰੀ ਪ੍ਰਭਾਵ ਦੇ ਨਾਲ ਹੀ ਮੱਚਦਾ ਹੈ। ਕੰਨਾਂ ਦੇ ਰਾਹੀਂ ਕੁਝ ਸੁਣਦਾ ਇਹਦੇ 'ਤੇ ਅਸਰ ਹੁੰਦਾ ਹੈ, ਅੱਖਾਂ ਦੇ ਨਾਲ ਜੋ ਦੇਖਦਾ ਅਸਰ ਹੁੰਦਾ ਹੈ। ਇਹ ਬਿਰਤੀਆਂ ਜਿਹੜੀਆਂ ਨੇ ਇਹੀ ਇਸ ਮਨ ਨੂੰ, ਮਨ ਤਾਂ ਫਰਿੱਜ ਹੋਇਆ ਹੈ ਆਪਣੀ ਜਗ੍ਹਾ 'ਤੇ ਹੈ, ਲੇਕਿਨ ਮਨ ਨੂੰ ਇਹੀ ਮਚਾਉਂਦੀਆਂ ਨੇ। ਇਹਨਾਂ ਹੀ ਬਿਰਤੀਆਂ ਨੂੰ ਜਿਹੜਾ ਹੈ ਫਰੀਦ ਸਾਹਿਬ ਕਹਿੰਦੇ ਰੋਕਣਾ ਸੀ, ਬਸ ਇੱਕੋ ਹੀ ਇਲਾਜ ਕਹਿੰਦੇ ਕਾਫੀ ਸੀ, ਇਹਦੇ ਨਾਲ ਵੀ ਰੱਬ ਦੇ ਨਾਲ ਮਿਲਾਪ ਹੋਣ ਦੇ ਸਬੱਬ ਬਣ ਜਾਣੇ ਸੀ। ਆਜਮ ਇਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨਹੋ ਮਚਿੰਦੜੀਆਂ, ਫਿਰ ਅੱਗੇ ਕਹਿੰਦੇ ਜੇ ਜਾਣਾ ਮਰ ਜਾਈਏ, ਜੇ ਇਸ ਗੱਲ ਦਾ ਪਤਾ ਲੱਗ ਗਿਆ ਕਿ ਮਰ ਜਾਣਾ ਹੈ ਇੱਥੇ ਥੋੜ੍ਹਾ ਰਹਿਣਾ ਹੈ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆ ਲੱਗਣ ਆਪ ਵਜਾਈਏ। ਜੇ ਪਤਾ ਹੈ ਕਿ ਮਰ ਜਾਣਾ ਹੈ ਤੇ ਘੁੰਮ ਕੇ ਇਸੇ ਹੀ ਰੁਤਬੇ ਦੇ ਉੱਤੇ ਦੁਬਾਰਾ ਨਹੀਂ ਆਉਣਾ, ਜਿਸ ਖਾਨਦਾਨ ਦੇ ਵਿੱਚ ਜਿਸ ਅਹੁਦੇ ਦੇ ਉੱਤੇ ਹੁਣ ਹਾਂ ਇੱਥੇ ਨਹੀਂ ਆਉਣਾ ਦੁਬਾਰਾ, ਇੱਥੇ ਦਾ ਜੋੜਿਆ ਹੋਇਆ ਜੇ ਛੱਡ ਕੇ ਜਾਵਾਂਗੇ ਵੀ ਤੇ ਉਹ ਆਪਣੇ ਵਰਤਣ ਦੇ ਕੰਮ ਨਹੀਂ ਆਉਣਾ, ਘੁੰਮ ਕੇ ਇਸੇ ਅਹੁਦੇ ਦੇ ਉੱਤੇ ਇਸੇ ਪਿੰਡ ਵਿੱਚ ਇਸੇ ਮੁਹੱਲੇ ਵਿੱਚ ਇਸੇ ਪਰਿਵਾਰ ਵਿੱਚ ਜਨਮ ਲੈ ਕੇ ਇਸੇ ਸਥਾਨ 'ਤੇ ਨਹੀਂ ਆਉਣਾ। ਅਤੇ ਫਿਰ ਫਰੀਦ ਸਾਹਿਬ ਕਹਿੰਦੇ ਜੇ ਪਤਾ ਲੱਗ ਗਿਆ ਝੂਠੀ ਦੁਨੀਆ ਲੱਗ ਨਾ ਆਪ ਮੰਝਾਈਏ, ਐਵੇਂ ਝੂਠਿਆਂ ਲੋਕਾਂ ਦਾ ਮੂੰਹ ਮਲਾਜਾ ਰੱਖਣ ਦੇ ਲਈ ਆਪਣਾ ਧਰਮ ਕਿਉਂ ਖਰਾਬ ਕਰਦੇ ਹਾਂ। ਝੂਠੇ ਲੋਕਾਂ ਨੇ ਕਹਿ ਦੇਣਾ ਮੇਰੀ ਤੇਰੇ ਨਾਲ ਬੜੀ ਦੋਸਤੀ ਹੈ ਅਤੇ ਮੇਰੀ ਦੋਸਤੀ ਦਾ ਸਵਾਲ ਹੈ, ਤੈਨੂੰ ਮੇਰੀ ਸਹੁੰ ਲੱਗੇ ਜੇ ਤੂੰ ਆਹ ਚੀਜ਼ ਮੇਰੀ ਲਿਆਂਦੀ ਨਾ ਖਾਧੀ ਅਤੇ ਵਿੱਚ ਭਾਵੇਂ ਆਂਡੇ ਮਿਲਾਏ ਹੋਣ, ਆਹ ਮੇਰੀ ਗੱਲ ਜੇ ਤੂੰ ਨਾ ਮੰਨੀ ਤਾਂ ਫਿਰ ਅੱਜ ਤੋਂ ਮੈਂ ਤੇਰੇ ਨਾਲ ਬੋਲਣਾ ਨਹੀਂ, ਅਤੇ ਵਿੱਚ ਭਾਵੇਂ ਉਹ ਚੀਜ਼ਾਂ ਹੋਣ ਜਿਹੜੀਆਂ ਗੁਰੂ ਨਾਨਕ ਨੇ ਮਨ੍ਹਾ ਕੀਤੀਆਂ ਨੇ ਅਤੇ ਗੁਰੂ ਵੱਲੋਂ ਬੇਮੁੱਖ ਹੋ ਗਏ ਅਤੇ ਉਹ ਬੰਦਾ ਆਉਂਦਾ ਵੀ ਮੇਰੇ ਨਾਲ ਚੱਲ ਬੋਲਦਾ ਰਹਿ ਗਿਆ। ਇੱਕ ਕਵੀ ਲਿਖਦਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਹੀ ਰੁੱਸ ਜਾਏ। ਜਿਹੜੇ ਸ਼ਾਇਰ ਹੁੰਦੇ ਅਤੇ ਕਵੀ ਹੁੰਦੇ ਨਾ ਇਹ ਤਾਂ ਹੀ ਕਵੀ ਅਤੇ ਸ਼ਾਇਰ ਬਣਦੇ, ਇਹਨਾਂ ਨੂੰ ਦਿਮਾਗ ਰੱਬ ਉੱਦਾਂ ਦਾ ਦੇ ਦਿੰਦਾ ਹੈ। ਇਹ ਸਬੱਬ ਹੈ ਪਰਮੇਸ਼ਰ ਦਾ, ਉਹਨੇ ਸਾਰੀ ਸ੍ਰਿਸ਼ਟੀ ਚਲਾਉਣੀ ਹੈ, ਇੰਜੀਨੀਅਰ ਨੂੰ ਇੰਜੀਨੀਅਰ ਵਾਲਾ ਦਿਮਾਗ 'ਚ ਸੋਫਟਵੇਅਰ ਪਰਮਾਤਮਾ ਫਿੱਟ ਕਰ ਦਿੰਦਾ ਹੈ, ਗਾਇਕ ਦੇ ਉੱਦਾਂ ਦਾ ਫਿੱਟ ਕਰ ਦਿੰਦਾ, ਉਹ ਸਹਿਜ ਸੁਭਾਈ ਭਾਵੇਂ ਆਵਾਜ਼ ਕੱਢੇ ਉੱਦਾਂ ਦੀ ਕੱਢਦਾ ਹੈ, ਨੱਚਣ ਵਾਲੇ ਨੂੰ ਨ੍ਰਿਤਕਾਰੀ ਵਾਲੇ ਨੂੰ ਉੱਦਾਂ ਦਾ ਜਿਹੜਾ ਹੈ ਉਹ ਕੁਦਰਤ ਜਿਹੜੀ ਹੈ ਉੱਦਾਂ ਦਾ ਜਿਹੜਾ ਹੈ ਉਹ ਦਿਮਾਗ ਦੇ ਦਿੰਦੇ। ਕਵੀ ਜਿਹੜੇ ਲੋਕ ਹੋਇਆ ਕਰਦੇ ਹੈ ਇਹਨਾਂ ਨੂੰ ਪਰਮਾਤਮਾ ਨੇ ਇੱਦਾਂ ਦਾ ਦਿਮਾਗ ਦਿੱਤਾ ਹੁੰਦਾ, ਇਹਨਾਂ ਦੀਆਂ ਕਈ ਗੱਲਾਂ ਜਿਹੜੀਆਂ ਨੇ ਉਹ ਅਵਤਾਰੀ ਪੁਰਖਾਂ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ, ਉਹਨਾਂ ਨੇ ਵੀ ਬੜੀ ਬੜੀ ਸਿਆਣੀ ਗੱਲ ਕਰ ਦਿੱਤੀ ਹੁੰਦੀ ਹੈ ਭਈ ਪ੍ਰਭੂ ਦੇ ਪਿਆਰੇ ਇਹ ਕਹਿੰਦੇ ਆ ਵੀ ਇੱਕ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਮੇਰੇ ਨਾਲੋਂ ਰੁੱਸ ਜਾਏ। ਜੇ ਮੇਰੇ ਯਾਰ ਦੋਸਤ ਰੁੱਸ ਜਾਣਗੇ ਤਾਂ ਭਾਵੇਂ ਸਾਰਾ ਸੰਸਾਰ ਹੀ ਰੁੱਸ ਜਾਏ, ਕੋਈ ਪਰਵਾਹ ਨਹੀਂ ਹੈ। ਅਤੇ ਜੇ ਸਾਰੇ ਯਾਰ ਦੋਸਤ ਮੇਰੇ ਨਾਲ ਹੋਏ, ਸੰਸਾਰ ਦੇ ਹੋਰ ਵੀ ਲੋਕ ਮੇਰੇ ਨਾਲ ਹੋਏ, 86 ਲੋਕ ਵੀ ਨਾਲ ਹੋਏ ਅਤੇ ਗੁਰੂ ਤੋਂ ਮੈਂ ਬੇਮੁੱਖ ਹੋ ਗਿਆ ਅਤੇ ਫਿਰ ਕਿਤੇ ਮੇਰੀ ਪੂਰੀ ਨਹੀਂ ਪੈਣੀ, ਫਿਰ ਇੱਥੇ ਸੰਸਾਰ ਵਿੱਚ ਵੀ ਸਫਲਤਾ ਨਹੀਂ ਮਿਲਣੀ। ਇਸ ਲਈ ਝੂਠੀ ਦੁਨੀਆ ਲੱਗ ਨਾ ਆਪ ਮੰਝਾਈਐ, ਫਰੀਦ ਸਾਹਿਬ ਕਹਿੰਦੇ ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ। ਜਦੋਂ ਪਤਾ ਮਰ ਜਾਣਾ ਚਲੇ ਜਾਣਾ ਦੁਬਾਰਾ ਇਸੇ ਥਾਂ 'ਤੇ ਨਹੀਂ ਆਉਣਾ, ਕਾਹਦੇ ਲਈ ਝੂਠਿਆਂ ਲੋਕਾਂ ਦਾ ਮੂੰਹ ਮਲਾਜਾ ਰੱਖਣ ਲਈ ਆਪਣਾ ਧਰਮ ਗਵਾਉਣਾ। ਫਿਰ ਜਗਿਆਸੂ ਸੇਵਕ ਪੁੱਛਦੇ ਵੀ ਫਰੀਦ ਸਾਹਿਬ ਜੀ ਫਿਰ ਕੀ ਕਰਨਾ ਚਾਹੀਦਾ। ਫਰੀਦ ਸਾਹਿਬ ਕਹਿੰਦੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਉਹ ਕਹਿੰਦੇ ਸੱਚ ਬੋਲਣਾ ਅਤੇ ਸੱਚ ਵੀ ਧਰਮ ਦੀ ਛਾਂ ਦੇ ਥੱਲੇ ਬੋਲਣਾ, ਧਰਮ ਦੇ ਵਿੱਚ ਲਪੇਟਿਆ ਹੋਇਆ ਸੱਚ ਬੋਲਣਾ। ਐਸਾ ਨਾ ਹੋਵੇ ਕਿ ਬਹਾਨਾ ਸੱਚ ਦਾ ਬਣਾ ਕੇ ਅਤੇ ਦੂਜੇ ਦਾ ਨੁਕਸਾਨ ਕਰ ਦਿੱਤਾ ਜਾਏ ਵੀ ਮੈਂ ਤਾਂ ਸੱਚੀ ਗੱਲ ਦੱਸੀ ਸੀ। ਜਿੱਥੇ ਕਿਸੇ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਸੱਚ ਨੂੰ ਜਿਹੜਾ ਹੈ ਸੰਕੋਚ ਲੈਣਾ ਹੈ, ਪਰ ਸੱਚ ਵੀ ਬੋਲਣਾ ਧਰਮ ਦੀ ਛਾਇਆ ਦੇ ਹੇਠ, ਭਾਈ ਧਰਮ ਇਹਦੇ 'ਚ ਨਿਭੀ ਜਾ ਰਿਹਾ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਅਸਲ ਵਿੱਚ ਧਰਮ ਦੀ ਸ਼ੁਰੂਆਤ ਜਿਹੜੀ ਹੈ ਨਾ ਧਰਮੀ ਇਨਸਾਨ ਦੇ ਜੀਵਨ ਦੀ, ਉਹ ਹੁੰਦੀ ਇੱਥੋਂ ਹੈ। ਬੜਾ ਸੌਖਾ ਜਿਹਾ ਸਿੱਧਾ ਜਿਹਾ ਉਪਦੇਸ਼ ਜਿਹੜਾ ਹੈ ਕਈ ਸਾਧਕ ਪੁਰਸ਼ਾਂ ਨੇ ਕੱਢਿਆ ਹੁੰਦਾ ਹੈ। ਉਹ ਕਹਿੰਦੇ ਰੱਬ ਤਾਂ ਮਿਲਦਾ ਜੇ ਝੂਠ ਬੋਲਣਾ ਛੱਡੀਏ। ਇੱਕ ਹੀ ਗੱਲ 'ਚ ਹਜ਼ਾਰ ਤਰ੍ਹਾਂ ਦਾ ਉਪਦੇਸ਼ ਜਿਹੜਾ ਉਹ ਆ ਜਾਂਦਾ ਹੈ। ਰੱਬ ਤਾਂ ਮਿਲਦਾ ਜੇ ਝੂਠ ਬੋਲਣਾ ਛੱਡੀਏ, ਕਿਉਂਕਿ ਜਦੋਂ ਝੂਠ ਬੋਲਣਾ ਇਨਸਾਨ ਛੱਡੇਗਾ ਤਾਂ ਫਿਰ ਉਹ ਕਰਮ ਵੀ ਹੌਲੀ ਹੌਲੀ ਤਿਆਗ ਦੇਵੇਗਾ ਜਿਨ੍ਹਾਂ ਦੇ ਦੂਜਿਆਂ ਨੂੰ ਪਤਾ ਲੱਗਣ ਨਾਲ ਇਨਸਾਨ ਨੂੰ ਸ਼ੇਮ ਆਉਂਦੀ ਹੈ, ਅਤੇ ਹੌਲੀ ਹੌਲੀ ਉਹਨਾਂ ਦਾ ਤਿਆਗ ਕਰੀ ਜਾ। ਸੱਚ ਬੋਲਦਾ ਬੋਲਦਾ ਆਪ ਵੀ ਸੱਚ ਦਾ ਹੀ ਰੂਪ ਹੋ ਜਾਏਗਾ, ਅਤੇ ਪਰਮਾਤਮਾ ਜਿਹੜਾ ਉਹ ਵੀ ਸੱਚ ਦਾ ਹੀ ਰੂਪ ਹੈ। ਉਹ ਵੀ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਹੁਣ ਉਹ ਵੀ ਸੱਚ ਹੈ ਅਤੇ ਇਨਸਾਨ ਵੀ ਸੱਚਾ ਬਣ ਗਿਆ ਅਤੇ ਮਿਲਾਪ ਆਪਣੇ ਆਪ ਹੀ ਪਰਮਾਤਮਾ ਨਾਲ ਬਣ ਗਿਆ। ਸਿੱਧਾ ਜਿਹਾ ਉਪਦੇਸ਼ ਹੈ ਵੀ ਰੱਬ ਤਾਂ ਮਿਲਦਾ ਜੇ ਝੂਠ ਬੋਲਣਾ ਛੱਡੀਏ। ਜੇ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਫਿਰ ਉਹ ਅੱਗੇ ਕਹਿੰਦੇ ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਮੁਰੀਦ ਨਾਮ ਸੇਵਕਾਂ ਦਾ ਹੁੰਦਾ, ਮੁਰੀਦਾਂ ਬਹੁ ਵਚਨ ਹੈ ਭਾਈ। ਸੇਵਕਾਂ ਦਾ ਇਹ ਫਰਜ਼ ਬਣਦਾ ਹੈ ਜੋ ਗੁਰ ਦੱਸੈ ਵਾਟ। ਵਾਟ ਨਾਮ ਜਿਹੜਾ ਹੈ ਉਹ ਰਸਤੇ ਦਾ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਆ ਹੋ ਤਿੱਖੀ ਬਹੁਤ ਪੇਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਉਹ ਵੀ ਫਰੀਦ ਸਾਹਿਬ ਹੀ ਬਚਨ ਕਰਦੇ। ਉਹ ਕਹਿੰਦੇ ਫਿਰ ਰੱਬ ਨੂੰ ਜਾਣ ਵਾਲੀ ਜਿਹੜੀ ਵਾਟ ਹੈ ਨਾ ਉਹ ਬਰੀਕ ਬੜੀ ਹੈ, ਖੰਡੇ ਦੀ ਧਾਰ ਤੋਂ ਤਿੱਖੀ ਹੈ ਅਤੇ ਬਹੁਤ ਪੇਈਣੀ ਬਹੁਤ ਪਤਲੀ ਹੈ। ਉਹ ਕਹਿੰਦੇ ਉਸ ਉੱਪਰ ਹੈ ਮਾਰਗ ਮੇਰਾ, ਮੇਰਾ ਰਸਤਾ ਮੇਰਾ ਸਫ਼ਰ ਜਿਹੜਾ ਉਹ ਐਡੀ ਬਰੀਕ ਜਿਹੜੀ ਹੈ ਵਾਟ ਹੈ ਉਹਦੇ ਉੱਤੇ ਹੈ। ਅਤੇ ਇੱਧਰ ਦੂਸਰੇ ਸ਼ਬਦ ਵਿੱਚ ਉਹ ਫਰੀਦ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਗੁਰ ਦੱਸੈ ਵਾਟ ਮੁਰੀਦਾਂ ਜੁਲੀ ਹੈ। ਮੁਰੀਦਾਂ ਦਾ ਫਰਜ਼ ਬਣਦਾ ਕਿ ਗੁਰੂ ਦੇ ਦੱਸੀ ਵਾਟ ਦੇ ਉੱਤੇ ਉਹ ਤੁਰ ਪੈਣ, ਅਤੇ ਵਾਟ ਦਾ ਹੀ ਨਾਮ ਹੁੰਦਾ ਪੰਥ। ਪੰਥ ਨਾਮ ਜਿਹੜਾ ਉਹ ਵੀ ਹੁੰਦਾ ਰਸਤੇ ਦਾ, ਅਤੇ ਪੰਥ ਦਾ ਸੋ ਭਾਵ ਜਿਹੜਾ ਹੈ ਬਸ ਉਹੀ ਹੈ ਕਿ ਜਿਹੜੇ ਪੰਥ ਨੂੰ ਮੰਨਦੇ ਨੇ ਉਹਨਾਂ ਦਾ ਇਹੀ ਫਰਜ਼ ਹੈ ਵੀ ਉਹ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੱਸੇ ਰਾਹ 'ਤੇ ਤੁਰ ਪੈਣ। ਜੋ ਗੁਰ ਦੱਸੈ ਵਾਟ ਮੁਰੀਦਾਂ ਜੁਲੀਐ, ਸ਼ੈਲ ਲੰਘਣ ਦੇ ਪਾਰ ਗੋਰੀ ਮਨ ਧੀਰਿਆ, ਕੰਚਨ ਮੰਨੇ ਪਾਸੇ ਕਲਵਤ ਚੀਰਿਆ। ਉਹ ਕਹਿੰਦੇ ਨੇ ਸ਼ੈਲ ਦਰਿਆ ਦੇ ਉੱਤੇ ਇੱਕ ਪਾਸਿਓਂ ਖਲਕਤ ਆਈ ਅਤੇ ਬੇੜੀਆਂ ਵਾਲੇ ਉੱਥੇ ਹੈ ਹੀ ਨਹੀਂ ਸੀ, ਪਾਰ ਕਰਨਾ ਸੀ ਦਰਿਆ, ਅਤੇ ਜਿਹੜੇ ਨੌਜਵਾਨ ਗੱਭਰੂ ਸੀ ਕਹਿੰਦੇ ਸਾਨੂੰ ਤਰਨਾ ਆਉਂਦਾ, ਉਹਨਾਂ ਨੇ ਛਾਲਾਂ ਮਾਰੀਆਂ ਦਰਿਆ ਦੇ ਵਿੱਚੋਂ ਦੀ ਉੱਦਾਂ ਹੀ ਲੰਘ ਗਏ। ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰਿਆ, ਗੋਰੀ ਨਾਮ ਇਸਤਰੀ ਦਾ ਅਤੇ ਰਾਰੇ ਦੀ ਬਿਹਾਰੀ ਤੇ ਬਿੰਦੀ ਲਾ ਕੇ ਉਹਨੂੰ ਵੀ ਬਹੁ ਵਚਨ ਬਣਾ ਕੇ ਬੋਲੀ ਦਾ ਗੋਰੀ। ਇਸਤਰੀਆਂ ਨੇ ਵੀ ਮਨ ਵਿੱਚ ਧੀਰਜ ਲਿਆਂਦਾ ਵੀ ਜੇ ਇਹ ਮਰਦ ਸ਼ੈਲ ਜਿਹੜੇ ਨੇ ਇਹ ਦਰਿਆ ਏਦਾਂ ਲੰਘ ਸਕਦੇ, ਅਸੀਂ ਵੀ ਲੰਘ ਜਾਵਾਂਗੀਆਂ। ਉਹਨਾਂ ਨੇ ਦੱਬ ਵੱਢ ਕੇ ਉਹਦੇ ਪੂਲੇ ਬਣਾ ਲਏ, ਤੁਲੇ ਬਣਾ ਲਏ ਤੁਲੇ, ਅਤੇ ਉਹਨਾਂ ਦੇ ਉੱਤੇ ਫਿਰ ਉਹਨਾਂ ਨੇ ਵਾਰੀ ਵਾਰੀ ਜਿਹੜਾ ਸੀ ਦਰਿਆ ਉਹਨਾਂ ਨੇ ਵੀ ਪਾਰ ਕਰ ਲਿਆ। ਸ਼ੈਲ ਲੰਘਣ ਦੇ ਪਾਰ ਫਰੀਦ ਸਾਹਿਬ ਕਹਿੰਦੇ ਇਹ ਦੁਨੀਆਂ ਇਹ ਭਵਜਲ ਸਾਗਰ ਜਿਹੜਾ ਸਮੁੰਦਰ ਹੈ ਇਹਦੇ ਵਿੱਚੋਂ ਜਿਹੜੇ ਤਾਂ ਬੰਦਗੀ ਕਰ ਕਰਕੇ ਜ਼ਿਆਦਾ ਤਾਕਤਵਰ ਬਣ ਗਏ ਹੋਏ ਸਨ, ਜਿਹੜੇ ਸਿਮਰਨ ਕਰ ਕਰਕੇ ਬਹੁਤ ਬੰਦਗੀ ਕਰ ਕਰਕੇ ਪੂਰਨ ਪੁਰਖ ਬਣ ਗਏ ਹੋਏ ਸੀ, ਉਹਨਾਂ ਨੇ ਤਾਂ ਲਗਾਈਆਂ ਛਾਲਾਂ ਅਤੇ ਭਵਜਲ ਸਮੁੰਦਰ ਤੋਂ ਪਾਰ ਹੋ ਗਏ। ਉਹਨਾਂ ਸ਼ੈਲ ਲੰਘਣ ਦੇ ਪਾਰ, ਉਹਨਾਂ ਨੂੰ ਭਵਜਲ ਸਮੁੰਦਰ ਤੋਂ ਪਾਰ ਲੰਘਿਆਂ ਹੋਇਆਂ ਦੀਆਂ ਜਦੋਂ ਜੀਵਨੀਆਂ ਪੜ੍ਹੀਆਂ ਨੇ, ਉਹਨਾਂ ਦੀਆਂ ਸਾਖੀਆਂ ਪੜ੍ਹੀਆਂ ਨੇ, ਉਹ ਜਿਹੜੇ ਇਲਾਕੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਦੇਖਿਆ ਹੈ, ਗੋਰੀ ਮਨ ਧੀਰਿਆ ਇਹ ਸਾਰੇ ਜੀਵ ਜਿਹੜੇ ਮਰਦ ਇਸਤਰੀਆਂ ਇਹ ਪਰਮਾਤਮਾ ਦੀਆਂ ਇਸਤਰੀਆਂ ਹਨ, ਇਹਨਾਂ ਨੇ ਵੀ ਮਨ ਵਿੱਚ ਧੀਰਜ ਲਿਆਂਦਾ ਹੈ ਭਈ ਜੇ ਫਲਾਣੇ ਫਲਾਣੇ ਸੰਤ ਮਹਾਤਮਾ ਇਸ ਜੀਵਨ ਨੂੰ ਸਫਲ ਕਰਕੇ ਚਲੇ ਗਏ ਨੇ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਅਸੀਂ ਵੀ ਜੀਵਨ ਨੂੰ ਸਫਲ ਕਰਕੇ ਪਾਰ ਲੰਘਣਾ ਹੈ, ਅਸੀਂ ਵੀ ਡੁੱਬਣਾ ਨਹੀਂ ਹੈ ਭਵਜਲ ਸਮੁੰਦਰ ਦੇ ਵਿੱਚ। ਉਹਨਾਂ ਨੇ ਫਿਰ ਨਾਮ ਦਾ ਤੁਲਹਾ ਬੰਨਣਾ ਸ਼ੁਰੂ ਕਰ ਦਿੱਤਾ। ਨਾਮ ਦਾ ਤੁਲਹਾ ਜਿਹਦੇ ਬਾਰੇ ਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ, ਆਗੈ ਕਉ ਕਿਛੁ ਤੁਲਹਾ ਬੰਦ ਹੋ ਕਿਆ ਪ੍ਰਭਾਸਾ ਧਨ ਕਾ। ਬੰਦਿਆ ਤੂੰ ਧਨ ਹੀ ਇਕੱਠਾ ਕਰੀ ਜਾਂਦਾ ਹੈ, ਇਸ ਧਨ ਦਾ ਕੀ ਭਰੋਸਾ ਹੈ ਅੱਗੇ ਜਾ ਕੇ ਭਵਜਲ ਸਮੁੰਦਰ ਤੋਂ ਪਾਰ ਲੰਘਣ ਲਈ ਨਾਮ ਦਾ ਤੁਲਹਾ ਵੀ ਬਣਾ ਲੈ। ਤੋ ਫਰੀਦ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀਆਂ ਨੂੰ ਤਰਦਿਆਂ ਹੋਇਆਂ ਨੂੰ ਦੇਖ ਕੇ ਗੋਰੀ ਮਨ ਧੀਰਿਆ ਸੇਵਕਾਂ ਨੇ ਸਾਧਕ ਪੁਰਖਾਂ ਨੇ ਉਹਨਾਂ ਨੇ ਵੀ ਨਾਮ ਦਾ ਤੁਲਹਾ ਬਣਾਉਣਾ ਚਾਲੂ ਕੀਤਾ ਅਤੇ ਉਹ ਨਾਮ ਦੇ ਤੁਲਹੇ 'ਤੇ ਚੜ ਕੇ ਉਹ ਵੀ ਪਾਰ ਹੋ ਗਏ। ਗੋਰੀ ਮਨ ਧੀਰਿਆ ਕੰਚਨ ਮੰਨੇ ਪਾਸੇ, ਜਿਹੜੇ ਮਨੁੱਖ ਸਾਰੀ ਉਮਰ ਸੋਨੇ ਵਾਲੇ ਪਾਸੇ ਹੀ ਲੱਗੇ ਰਹੇ ਨੇ, ਕੰਚਨ ਮੰਨੇ ਪਾਸੇ, ਸੋਨਾ ਧਨ ਦਾ ਨਾਮ ਹੈ। ਜਿਹੜੇ ਇਨਸਾਨ ਸਾਰੀ ਉਮਰ ਜਿਨ੍ਹਾਂ ਨੇ ਸੋਨਾ ਹੀ ਇਕੱਠਾ ਕਰਨ ਦੇ ਉੱਤੇ ਲਾ ਦਿੱਤੀ ਹੈ, ਫਰੀਦ ਸਾਹਿਬ ਕਹਿੰਦੇ ਕਲਵਤ ਚੀਰਿਆ, ਉਹਨਾਂ ਨੂੰ ਆਰੇ ਨਾਲ ਚੀਰਿਆ ਧਰਮਰਾਜ ਨੇ, ਨਰਕਾਂ ਦੇ ਵਿੱਚ ਆਰੇ ਦੇ ਨਾਲ ਚੀਰੇ ਜਾ ਰਹੇ ਨੇ ਜਿਨ੍ਹਾਂ ਨੇ ਨਾਮ ਦਾ ਤੁਲਹਾ ਨਹੀਂ ਬਣਾਇਆ। ਸਾਰੀ ਜ਼ਿੰਦਗੀ ਜਿਹੜੀ ਹੈ ਉਹ ਕੰਚਨ ਮੰਨੇ ਪਾਸੇ, ਕੰਚਨ ਵਾਲੇ ਪਾਸੇ ਹੀ ਲਾ ਦਿੱਤੀ, ਸੋਨੇ ਵਾਲੇ ਪਾਸੇ ਹੀ ਲਾ ਦਿੱਤੀ। ਸ਼ੈਲ ਲੰਘਣ ਦੇ ਪਾਰ ਗੋਰੀ ਮਨ ਧੀਰਿਆ ਕੰਚਨ ਮੰਨੇ ਪਾਸੇ ਕਲਵਤ ਚੀਰਿਆ, ਸ਼ੇਖ ਹਯਾਤੀ ਜੱਗ ਨ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਫਰੀਦ ਸਾਹਿਬ ਕਹਿੰਦੇ ਇੱਥੇ ਕੋਈ ਨਹੀਂ ਸਦਾ ਵਾਸਤੇ ਰਹਿਆ, ਜਿਹੜੇ ਆਸਣ 'ਤੇ ਅਸੀਂ ਬਹਿੰਦੇ ਹਾਂ ਬੈਠੇ ਹਾਂ ਇੱਥੇ ਪਹਿਲਾਂ ਵੀ ਬੜੇ ਬੈਠ ਗਏ ਨੇ। ਪਾਕਿਸਤਾਨ ਦੇ ਇਲਾਕੇ ਵਿੱਚ ਪਾਕ ਪਟਨ ਸ਼ਹਿਰ ਹੈ, ਉੱਥੇ ਫਰੀਦ ਸਾਹਿਬ ਦਾ ਬਹੁਤ ਵੱਡਾ ਅਸਥਾਨ ਬਣਿਆ ਹੋਇਆ। ਉਹ ਕਹਿੰਦੇ ਜਿੱਥੇ ਮੈਂ ਬੈਠਾ ਹਾਂ ਇੱਥੇ ਮੇਰੇ ਤੋਂ ਪਹਿਲਾਂ ਵੀ ਬੜੇ ਬੈਠ ਗਏ ਹਨ, ਇੱਥੇ ਦੁਨੀਆਂ 'ਤੇ ਕੋਈ ਸਦਾ ਵਾਸਤੇ ਜਿਹੜਾ ਉਹ ਨਹੀਂ ਰਿਹਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਜੀਵਨ ਦੀ ਸੋ ਅਖੀਰਲੀ ਜਿਹੜੀ ਬਾਤ ਹੈ ਉਹਦੇ ਬਾਰੇ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਲੜੀਵਾਰ ਆਈ ਹੋਈ ਗੁਰਬਾਣੀ ਦੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਭਾਈ ਇਸ ਸਰੀਰ ਦੀ ਅਤੇ ਇਸ ਰੂਹ ਦੀ ਕਾਹਦੀ ਪ੍ਰੀਤ ਹੈ। ਇਹ ਰੂਹ ਜਿਹੜੀ ਹੈ ਇਹ ਹੰਸ ਦੀ ਤਰ੍ਹਾਂ ਉਡਾਰੀ ਮਾਰ ਕੇ ਉਹ ਜਾਂਦੀ ਹੈ ਅਤੇ ਕਾਇਆ ਜਿਹੜੀ ਉਹ ਇੱਥੇ ਹੀ ਪਈ ਦੀ ਪਈ ਰਹਿ ਜਾਂਦੀ। ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ, ਏਸ ਨੋ ਕੂੜ ਬੋਲ ਕੇ ਖਵਾਲੀ ਹੈ ਜੇ ਚੱਲਦਿਆਂ ਨਾਲ ਨਾ ਜਾਏ। ਇਸ ਦੇਹੀ ਨੂੰ ਇਸ ਸਰੀਰ ਨੂੰ ਕੂੜ ਬੋਲ ਕੇ ਖਵਾਲੀ ਹੈ, ਇਹ ਕਿ ਜਿਹੜਾ ਹੈ ਇਹਦਾ ਅਰਥ ਹੈ ਕਿਉਂ ਖਵਾਲੀ ਹੈ ਇਸ ਸਰੀਰ ਨੂੰ, ਫਿਰ ਅਸੀਂ ਝੂਠ ਬੋਲ ਬੋਲ ਕੇ ਕਿਉਂ ਖਵਾਲੀ ਹੈ ਜੇ ਚੱਲਦਿਆਂ ਨਾਲ ਨਾ ਜਾਏ। ਜਿਸਨੇ ਸਾਡੇ ਇਸ ਦੁਨੀਆਂ ਤੋਂ ਚੱਲਦਿਆਂ ਨਾਲ ਨਹੀਂ ਜਾਣਾ ਹੈ, ਇੱਥੇ ਰਹਿ ਜਾਣਾ ਹੈ। ਤੇ ਜਿਹੜਾ ਕੂੜ ਬੋਲਿਆ ਹੋਣਾ ਹੈ ਉਹਦਾ ਲੇਖਾ ਜਿਹੜਾ ਉਹ ਬਾਅਦ ਵਿੱਚ ਆਤਮਾ ਨੂੰ ਦੇਣਾ ਪੈਣਾ। ਇਸ ਲਈ ਇਸ ਸਰੀਰ ਨੂੰ ਝੂਠ ਬੋਲ ਬੋਲ ਕੇ ਕਾਹਦੇ ਵਾਸਤੇ ਖਵਾਲਣਾ ਹੈ, ਪਾਲਣਾ ਹੈ। ਕਾਇਆ ਮਿੱਟੀ ਅੰਧ ਹੈ, ਪੌਣੇ ਪੁੱਛ ਹੋ ਜਾਏ। ਸਤਿਗੁਰਾਂ ਦਾ ਉਪਦੇਸ਼ ਔਰ ਧਰਮ ਰਾਜ ਜਿਹੜਾ ਹੈ ਉਹ ਆਪਣੇ ਫਰਿਸ਼ਤਿਆਂ ਨੂੰ ਇਹ ਕਹਿੰਦਾ ਹੈ ਕਿ ਫਲਾਣੇ ਇਨਸਾਨ ਨੇ ਸਾਰੀ ਉਮਰ ਦੇ ਵਿੱਚ ਕਦੇ ਸਤਸੰਗ ਨਹੀਂ ਕੀਤਾ, ਕਦੇ ਆਪਣੀ ਆਮਦਨ ਵਿੱਚੋਂ ਦਾਨ ਪੁੰਨ ਵੀ ਨਹੀਂ ਕੀਤਾ, ਨਾ ਉਹਨੇ ਕਦੇ ਪ੍ਰਭੂ ਦਾ ਨਾਮ ਰਸਨਾ ਦੇ ਨਾਲ ਲਿਆ ਹੈ, ਅਤੇ ਉਹਦੇ ਕੋਲੋਂ ਲੇਖਾ ਲਓ। ਅਤੇ ਉਹ ਜਿਹੜੇ ਨੇ ਉਹ ਪੁੱਛਦੇ ਆ ਜੀ ਉਹਦੇ ਸਰੀਰ ਕੋਲੋਂ ਲੇਖਾ ਲਈਏ, ਅਤੇ ਧਰਮ ਰਾਜ ਕਹਿੰਦਾ ਨਹੀਂ, ਕਾਇਆ ਮਿੱਟੀ ਅੰਧ ਹੈ। ਕਾਇਆ ਜਿਹੜੀ ਹੈ ਇਹ ਤਾਂ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਹਵਾ ਮਿੱਟੀ ਅੱਗ ਪਾਣੀ ਆਕਾਸ਼, ਪੰਜਾਂ ਤੱਤਾਂ ਦੇ ਵਿੱਚ ਮਿੱਟੀ ਵੀ ਹੈ। ਮਿੱਟੀ ਅੰਧ ਹੈ, ਅੰਧ ਦਾ ਨਾਮ ਜੜ ਰੂਪ ਹੈ ਕਿ ਇਹ ਜਿਹੜਾ ਸਰੀਰ ਹੈ ਇਹ ਤਾਂ ਇੱਕ ਜੜ ਰੂਪ ਮਿੱਟੀ ਦੀ ਢੇਰੀ ਬਣ ਜਾਣਾ ਹੈ। ਪੌਣਾ ਪੁੱਛ ਹੋ ਜਾਏ, ਇੱਥੇ ਰੂਹ ਦਾ ਨਾਮ ਪੌਣ ਲਿਆ ਹੋਇਆ ਹੈ, ਪੌਣ। ਅਤੇ ਧਰਮ ਰਾਜ ਕਹਿੰਦਾ ਵੀ ਜਿਹੜੀ ਰੂਹ ਹੈ ਨਾ ਉਹਨੂੰ ਪੁੱਛੋ, ਉਹਦਾ ਲੇਖਾ ਜਿਹੜਾ ਹੈ ਉਹਦੀ ਰੂਹ ਦੇ ਕੋਲੋਂ ਲਵੋ। ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਕਿ ਸਰੀਰ ਇੱਥੇ ਅਤੇ ਇਹ ਜਿਹੜੀ ਆਤਮਾ ਹੈ ਇਹ ਲੇਖਾ ਦੇ ਰਹੀ ਹੁੰਦੀ ਹੈ। ਹਾਂ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਂ ਜਾਏ। ਜਦੋਂ ਇਸ ਰੂਹ ਨੂੰ ਧਰਮ ਰਾਜ ਦੇ ਦਰਬਾਰ ਦੇ ਵਿੱਚ ਜਿਹੜਾ ਹੈ ਉਹ ਲੇਖਾ ਪੁੱਛਿਆ ਜਾਂਦਾ ਹੈ ਅਤੇ ਇਹ ਆਤਮਾ ਕਹਿੰਦੀ ਹੈ ਵੀ ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ, ਹਾਂ ਤਾਂ ਮਾਇਆ ਮੋਹਿਆ, ਮੈਂ ਤਾਂ ਮਾਇਆ ਦੇ ਵਿੱਚ ਹੀ ਜਿਹੜਾ ਉਹ ਮੋਹਿਆ ਗਿਆ, ਮੈਂ ਤਾਂ ਜਿਸ ਪ੍ਰਯੋਜਨ ਦੇ ਵਾਸਤੇ ਜਿਸ ਮਿਸ਼ਨ ਦੇ ਵਾਸਤੇ ਸੰਸਾਰ ਦੇ ਉੱਪਰ ਰੱਬ ਦੇ ਕੋਲੋਂ ਟਾਈਮ ਲਿਆ ਸੀ, ਇੰਨਾ ਮੌਕਾ ਲਿਆ ਸੀ, ਉਹ ਤਾਂ ਮੈਂ ਬਾਅਦ ਵਿੱਚ ਯਾਦ ਵਿੱਚੋਂ ਭੁਲਾ ਦਿੱਤਾ, ਇਸ ਲਈ ਮੈਂ ਤਾਂ ਹਾਂ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਂ ਜਾਏ। ਇਸੇ ਕਰਕੇ ਤਾਂ ਇਹ ਰੂਹ ਫਿਰ ਆਪ ਹੀ ਆਖਦੀ ਹੈ ਵੀ ਇਸੇ ਹੀ ਭੁਲੇਖੇ ਵਿੱਚ ਤਾਂ ਮੈਂ ਅੱਗੇ ਦੁਬਾਰਾ ਦੁਬਾਰਾ ਜਨਮ ਲੈ ਕੇ ਦੁਬਾਰਾ ਦੁਬਾਰਾ ਮਰ ਕੇ ਅੱਗੇ ਆ ਜਾ ਰਿਹਾ ਹਾਂ ਅਤੇ ਹੁਣ ਵੀ ਮੈਂ ਜਿਹੜਾ ਹੈ ਉਹ ਭੁੱਲ ਗਿਆ ਹਾਂ। ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੈ ਸੋ ਕਿਉਂ ਮਨੋਂ ਵਿਸਾਰੀ ਹੈ, ਮਨੋਂ ਕਿਉਂ ਵਿਸਾਰੀ ਹੈ ਏਵਟ ਦਾਤੇ ਜੇ ਅਗਨ ਮਹਿ ਆਹਾਰ ਪਹੁੰਚਾਵਾਏ। ਇੰਨਾ ਕਲੀਅਰ ਕੀਤਾ ਨਾ ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਇਹਨਾਂ ਬਾਤਾਂ ਨੂੰ ਕੋਈ ਐਵੇਂ ਖਿਆਲੀ ਪੜਾਅ ਨਾ ਸਮਝ ਲਵੇ ਭਈ ਇਹ ਵੈਸੇ ਜਿਹੜੀਆਂ ਨੇ ਇਹ ਮਨੋਰੰਜਨ ਦੇ ਵਾਸਤੇ ਇਸ ਤਰ੍ਹਾਂ ਦੀਆਂ ਬਾਤਾਂ ਬਣਾਈਆਂ। ਮਹਾਰਾਜ ਕਹਿੰਦੇ ਮਾਤਾ ਦੇ ਉਦਰ ਵਿੱਚ ਇਨਸਾਨ ਦਾ ਸਰੀਰ ਹੀ ਸਿਰਫ ਛੋਟਾ ਹੁੰਦਾ ਨਾ, ਰੂਹ ਤਾਂ ਉੱਡੀ ਹੁੰਦੀ ਹੈ ਨਾ ਜਿਤਨੀ ਇੱਕ 70 ਸਾਲ ਦੇ ਬਜ਼ੁਰਗ ਦੀ ਰੂਹ ਹੈ। ਰੂਹ ਦਾ ਤਾਂ ਕੋਈ ਸਾਈਜ਼ ਆਕਾਰ ਜਿਹੜਾ ਹੈ ਉਹ ਵੱਧਦਾ ਘੱਟਦਾ ਨਹੀਂ, ਇਹ ਤਾਂ ਕਾਇਆ ਦਾ ਸਰੀਰ ਦਾ ਆਕਾਰ ਵੱਧਦਾ ਘੱਟਦਾ। ਇਸ ਲਈ ਕਾਇਆ ਬਹੁਤ ਮਾਸੂਮ ਸਾਈਜ਼ ਦੇ ਵਿੱਚ ਮਾਤਾ ਦੇ ਉਦਰ ਵਿੱਚ ਹੈ, ਲੇਕਿਨ ਗੁਰੂ ਸਾਹਿਬ ਪੁਕਾਰ ਪੁਕਾਰ ਕੇ ਕਹਿ ਰਹੇ ਕਿ ਇਹ ਜੀਵ ਰੱਬ ਨਾਲ ਬਾਤਾਂ ਕਰਦਾ, ਰੱਬ ਦੇ ਅੱਗੇ ਫਰਿਆਦਾਂ ਕਰਦਾ, ਪ੍ਰਤਪਾਲ ਕਰੇ, ਬੇਨਤੀ ਕਰਦਾ ਕਿ ਮਾਲਕ ਮੈਨੂੰ ਤੂੰ ਜ਼ਰੂਰ ਜ਼ਿੰਦਗੀ ਬਖਸ਼ੀ, ਇੱਕ ਜ਼ਿੰਦਗੀ ਮੈਨੂੰ ਦੇ, ਮੈਂ ਸਾਰੀ ਜ਼ਿੰਦਗੀ ਤੈਨੂੰ ਹੀ ਯਾਦ ਕਰਦੇ ਰਹਿਣਾ, ਸਾਰੀ ਜ਼ਿੰਦਗੀ ਮੈਂ ਤੈਨੂੰ ਹੀ ਯਾਦ ਕਰਦੇ ਰਹਿਣਾ। ਜਿਨ੍ਹਾਂ ਨੇ ਬਾਅਦ ਵਿੱਚ ਵੀ ਯਾਦ ਰੱਖਿਆ, ਜਿਨ੍ਹਾਂ ਦੀ ਬਿਰਤੀ ਜੋ ਮਾਤਾ ਦੇ ਉਦਰ ਵਿੱਚ ਹੁੰਦੀ ਹੈ ਉਹੀ ਬਿਰਤੀ ਜਿਨ੍ਹਾਂ ਦੀ ਬਾਹਰ ਆਣ ਕੇ ਵੀ ਸੇਮ ਬਿਰਤੀ ਰਹੀ ਹੈ, ਉਹਨਾਂ ਨੇ ਫਿਰ ਇਹ ਉਚਾਰਿਆ ਭਗਤ ਰਵਿਦਾਸ ਸਾਹਿਬ ਨੇ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਵਿਛੜਿਆਂ ਨੂੰ ਕਈ ਜਨਮ ਲੰਘ ਗਏ, ਇੰਨਾ ਲੰਬਾ ਵਿਛੋੜਾ ਹੈ ਪਰਮਾਤਮਾ ਤੇਰੇ ਨਾਲੋਂ, ਅਤੇ ਪਰਮਾਤਮਾ ਜੀ ਕਹਿੰਦੇ ਇੱਦਾਂ ਨਹੀਂ, ਇੱਦਾਂ ਨਹੀਂ, ਤੈਨੂੰ ਅਜੇ ਵੀ ਕੋਸ਼ਿਸ਼ ਕਰਕੇ ਮੇਰੇ ਕੋਲ ਆਉਣਾ ਪੈਣਾ ਹੈ, ਮਿਹਨਤ ਕਰਕੇ ਯਤਨ ਕਰਕੇ ਆਉਣਾ ਪੈਣਾ ਹੈ। ਅਤੇ ਜਿਹੜੇ ਗਰਭ ਵਿੱਚ ਵੀ ਬਿਰਤੀ ਉਨਾ ਹੀ ਕੰਮ ਕਰ ਰਹੀ, ਬਾਹਰ ਵੀ ਬਿਰਤੀ ਉਨਾ ਕੰਮ ਕਰ ਰਹੀ, ਉਹ ਕਹਿੰਦੇ ਠੀਕ ਹੈ ਫਿਰ ਪਰਮਾਤਮਾ ਹੁਣ ਫੈਸਲਾ ਹੀ ਲੈ ਲਿਆ ਹੈ, ਇਹੋ ਜਨਮ ਤੁਮਾਰੇ ਲੇਖੇ, ਆ ਇੱਕ ਜਨਮ ਜਿਹੜਾ ਹੈ ਤੈਨੂੰ ਮਿਲਣ ਦੇ ਹੀ ਲੇਖੇ ਲਾ ਦਿੰਦੇ, ਜੇ ਇੱਕ ਜਨਮ ਲਾਇਆ ਤੇਰਾ ਮਿਲਾਪ ਹੋ ਜਾਏ ਤੇ ਇਹ ਪਰਮਾਤਮਾ ਬੜਾ ਸਸਤਾ ਸੌਦਾ ਹੈ, ਇਹ ਜਨਮ ਜਿਹੜਾ ਹੈ ਤੇਰੀ ਬੰਦਗੀ ਕਰਨ ਦੇ ਲੇਖੇ ਲਾਵਾਂਗੇ। ਅਤੇ ਪਰਮਾਤਮਾ ਫਿਰ ਉਹਨਾਂ ਦੀ ਫਿਰ ਪ੍ਰੀਖਿਆ ਲੈਂਦਾ ਵੀ ਤੂੰ ਠੀਕ ਹੈ, ਤੂੰ ਮੇਰੇ ਕੋਲ ਆਉਣ ਵਾਸਤੇ ਸਫ਼ਰ ਸ਼ੁਰੂ ਕਰ ਲਿਆ, ਮੈਂ ਤੈਨੂੰ ਪਰਖਾਂਗਾ ਵੇਖਾਂਗਾ। ਅਤੇ ਰੁਕਾਵਟ ਪਾਉਣ ਲਈ ਪਰਮਾਤਮਾ ਨੇ ਇੱਕੋ ਹੀ ਚੀਜ਼ ਬਣਾਈ ਹੋਈ ਹੈ, ਮਾਇਆ। ਉਹ ਵੱਖਰੀ ਗੱਲ ਹੈ ਕਿ ਉਹਦਾ ਪਹਿਲਾਂ ਸਰੂਪ ਸਮਝਣਾ ਪੈਂਦਾ ਹੈ ਵੀ ਮਾਇਆ, ਸਾਰੀ ਮਾਇਆ, ਸਾਰਾ ਜਿਹੜਾ ਕੰਪਲੀਟ ਮਾਇਆ ਦਾ ਢਾਂਚਾ ਹੈ। ਅਤੇ ਜਦੋਂ ਰਵਿਦਾਸ ਸਾਹਿਬ ਨੇ ਜਨਮ ਤੁਮਾਰੇ ਲੇਖੇ ਲਾਉਣ ਵਾਸਤੇ ਸੋਚਿਆ ਵੀ ਜਿਤਨੀ ਕੁ ਦਾਲ, ਆਟਾ, ਮਿਰਚ, ਮਸਾਲਾ ਅਤੇ ਕੱਪੜੇ ਦੋ ਤਿੰਨ ਮਹੀਨਿਆਂ, ਛਿਆਂ ਮਹੀਨਿਆਂ ਬਾਅਦ ਉਤਨੇ ਦੀਆਂ ਆਪਾਂ ਜੁੱਤੀਆਂ ਗੰਢ ਲਿਆ ਕਰਨੀਆਂ ਅਤੇ ਮਿਹਨਤ ਲੈ ਲਿਆ ਕਰਨੀ ਹੈ, ਉਹਦੇ ਨਾਲ ਗੁਜ਼ਾਰਾ ਕਰ ਲਿਆ ਕਰਨਾ, ਬਾਕੀ ਕੁਛ ਨਹੀਂ ਚਾਹੀਦਾ। ਪਰਮਾਤਮਾ ਆਪ ਹੀ ਭੇਸ ਬਦਲਾ ਕੇ ਆ ਗਿਆ, ਸਾਧੂ ਦਾ ਭੇਸ ਬਣਾ ਕੇ ਆ ਗਿਆ। ਅਤੇ ਜੁੱਤੀ ਗੰਢਾਈ ਪਹਿਲਾਂ, ਅਤੇ ਫਿਰ ਇੱਦਾਂ ਆਖਿਆ ਵੀ ਤੂੰ ਗਰੀਬ ਬੜਾ ਲੱਗਦਾ ਹੈ, ਮੇਰੇ ਕੋਲ ਇੱਕ ਪਾਰਸ ਦਾ ਵੱਟਾ ਹੈ, ਇਹਦੇ ਨਾਲ ਲੋਹਾ ਸ਼ੁਹਾ ਦੇਈਏ ਅਤੇ ਕੰਚਨ ਬਣ ਜਾਂਦਾ ਹੈ, ਲਿਆ ਉਹਨਾਂ ਰੰਬੀ ਕਰ ਆਪਣੀ ਹੈ ਜਿਹਦੇ ਨਾਲ ਤੂੰ ਚਮੜਾ ਛਿੱਲਦਾ ਹੈ। ਰੰਬੀ ਨੂੰ ਪਾਰਸ ਦਾ ਵੱਟਾ ਸ਼ੁਹਾ ਦਿੱਤਾ, ਉਹ ਸੋਨੇ ਦਾ ਬਣ ਗਿਆ। ਉਹਨਾਂ ਰੰਬੀ ਪਰੇ ਮਾਰੀ, ਕਹਿੰਦੇ ਆ ਕਿ ਕਰ ਦਿੱਤਾ ਮੈਨੂੰ, ਲੋਹੇ ਦੀ ਚੰਗੀ ਸੀ। ਉਹ ਸਾਧੂ ਕਹਿੰਦਾ ਵੀ ਇਹ ਜਿਹੜਾ ਵੱਟਾ ਹੈ ਨਾ ਪਾਰਸ ਦਾ, ਇਹ ਤੂੰ ਕੋਲ ਰੱਖ ਲੈ ਅਤੇ ਇਉਂ ਕਰ ਭਈ ਤੂੰ ਚੰਗਾ ਗੁਜ਼ਾਰਾ ਕਰ ਲਿਆ ਕਰੇਗਾ, ਇਸ ਤਰ੍ਹਾਂ ਤੂੰ ਕਿਤਨੀ ਗਰੀਬੀ ਵਿੱਚ ਤੂੰ ਮਿਹਨਤ ਕਰਕੇ ਜੋੜੇ ਗੰਢ ਕੇ ਜੋੜਾ ਵੇਚ ਕੇ ਫਿਰ ਪੈਸੇ ਵੱਟਦਾ। ਕਹਿੰਦੇ ਮਹਾਤਮਾ ਜੀ ਮੈਨੂੰ ਆਪਣੀ ਜਿਹੜੀ ਕਮਾ ਕੇ ਖਾਧੀ ਹੋਈ ਰੋਟੀ ਹੈ ਉਹਦੇ 'ਚੋਂ ਸਵਾਦ ਬੜਾ ਆਉਂਦਾ ਹੈ, ਇਸ ਵਾਸਤੇ ਮੈਂ ਇੱਦਾਂ ਨਹੀਂ ਸੋਨਾ ਬਣਾ ਕੇ ਇੱਦਾਂ ਨਹੀਂ ਭੋਜਨ ਖਾਣਾ। ਮਹਾਤਮਾ ਜੀ ਫਿਰ ਸੋਚੀ ਪੈ ਗਏ। ਆਖਰ ਮਹਾਤਮਾ ਜੀ ਨੇ ਆਖਿਆ ਵੀ ਇਸ ਤਰ੍ਹਾਂ ਕਰ, ਫਿਰ ਰਵਿਦਾਸ ਮੈਂ ਚੱਲਿਆ ਹਾਂ 68 ਤੀਰਥਾਂ ਦੇ ਦਰਸ਼ਨਾਂ ਦੇ ਵਾਸਤੇ, ਮੇਰੇ ਕੋਲੋਂ ਇਹ ਕੀਮਤੀ ਚੀਜ਼ ਸੰਭਾਲੀ ਨਹੀਂ ਜਾਣੀ, ਅਤੇ ਇਹ ਮੇਰੀ ਅਮਾਨਤ ਹੀ ਤੂੰ ਕੋਲ ਰੱਖ ਲੈ, ਮੈਂ ਸਾਲ ਬਾਅਦ ਆਉਣਾ ਹੈ ਤੇਰੇ ਕੋਲੋਂ ਲੈ ਲਵਾਂਗਾ। ਰਵਿਦਾਸ ਜੀ ਕਹਿੰਦੇ ਜੀ ਆਹ ਮੇਰੀ ਛੰਨ ਹੈ, ਇਹ ਜਿਹੜੀ ਜਗ੍ਹਾ ਇਹਦੇ ਵਿੱਚੋਂ ਤੁਹਾਨੂੰ ਚੰਗੀ ਲੱਗਦੀ ਤੁਸੀਂ ਉੱਥੇ ਇੱਕ ਆਪ ਹੀ ਰੱਖ ਜਾਓ ਅਤੇ ਉੱਥੋਂ ਹੀ ਆ ਕੇ ਲੈ ਲਿਓ। ਉਹ ਸਾਧੂ ਨੇ ਕੱਪੜੇ ਵਿੱਚ ਬੰਨ੍ਹ ਕੇ ਰਵਿਦਾਸ ਸਾਹਿਬ ਦੀ ਛੰਨ ਦੇ ਇੱਕ ਵਾਂਸ ਦੇ ਨਾਲ ਬੰਨ੍ਹ ਦਿੱਤਾ। ਉਹ ਸਾਧੂ ਚਲਿਆ ਗਿਆ। ਸਾਲ ਬਾਅਦ ਆਇਆ ਅਤੇ ਆ ਕੇ ਕਹਿੰਦਾ ਵੀ ਰਵਿਦਾਸ ਇੱਕ ਅਮਾਨਤ ਸੀ ਤੇਰੇ ਕੋਲ ਰੱਖੀ ਹੋਈ। ਰਵਿਦਾਸ ਜੀ ਕਹਿੰਦੇ ਨੇ ਕਿ ਤੁਸੀਂ ਜਿੱਥੇ ਰੱਖ ਗਏ ਸੀ ਉੱਥੇ ਹੀ ਹੋਣੀ, ਉੱਥੋਂ ਹੀ ਲੈ ਲਓ। ਜਦੋਂ ਜਾ ਕੇ ਕੱਪੜੇ ਦੀਆਂ ਗੰਢਾਂ ਖੋਲ੍ਹੀਆਂ ਅਤੇ ਉਹਦੇ 'ਚੋਂ ਇਸ ਤਰ੍ਹਾਂ ਪ੍ਰਤੀਤ ਹੋਇਆ ਭਈ ਸਾਰੇ ਸਾਲ ਵਿੱਚ ਜਾਪਦਾ ਇਹਨੂੰ ਖੋਲ੍ਹ ਕੇ ਕਿਤੇ ਵੇਖਿਆ ਵੀ ਨਹੀਂ ਪਿੱਛੋਂ ਰਵਿਦਾਸ ਨੇ ਵੀ ਇਹਦਾ ਰੰਗ ਕਿਸ ਤਰ੍ਹਾਂ ਦਾ, ਇਹ ਕੀ ਚੀਜ਼ ਹੈ। ਉਹ ਸਾਧੂ ਕਹਿੰਦਾ ਜੀ ਤੁਸੀਂ ਖੋਲ੍ਹਿਆ ਹੀ ਨਹੀਂ। ਰਵਿਦਾਸ ਜੀ ਕਹਿੰਦੇ ਮੈਨੂੰ ਲੋੜ ਹੀ ਨਹੀਂ ਪਈ, ਮੇਰਾ ਗੁਜ਼ਾਰਾ ਚੱਲਦਾ ਸੀਗਾ, ਮੈਨੂੰ ਲੋੜ ਨਹੀਂ ਪਈ। ਫਿਰ ਸਾਧੂ ਜਿਹੜਾ ਸੀ ਉਹ ਚਲਿਆ ਗਿਆ। ਕਾਫੀ ਸਾਰੇ ਕੌਤਕ ਪਰਮਾਤਮਾ ਨੇ ਮਾਇਆ ਦੇ ਦੁਆਰਾ ਇਸ ਤਰ੍ਹਾਂ ਦੇ ਵਰਤਾਏ ਵੀ ਰਵਿਦਾਸ ਸਾਹਿਬ ਨੇ ਜਿਹੜਾ ਇਹ ਬਚਨ ਕੀਤਾ ਵੀ ਇਹੋ ਜਨਮ ਤੁਮਾਰੇ ਲਿਖੇ, ਇੱਕ ਵਾਰ ਤਾਂ ਕੋਈ ਵੀ ਸੋਚ ਲੈਂਦਾ ਹੈ, ਦੋ ਵਾਰ ਵੀ ਸੋਚ ਲੈਂਦਾ ਹੈ, ਚਾਰ ਵਾਰ, ਪੰਜ ਵਾਰ ਵੀ ਸੋਚ ਲੈਂਦਾ, ਪਰ ਮਸਲਾ ਤਾਂ ਇੱਥੇ ਸਾਰੀ ਜ਼ਿੰਦਗੀ ਦਾ ਹੈ ਵੀ ਅਖੀਰ ਤੱਕ ਜਿਹੜਾ ਇਸ ਤਰ੍ਹਾਂ ਦਾ ਹੀ ਮਨ ਬਣਾ ਛੱਡੇ। ਅਤੇ ਫਿਰ ਰਵਿਦਾਸ ਸਾਹਿਬ ਜੀ ਨਹੀਂ ਡੋਲੇ ਮਾਇਆ ਦਿਆਂ ਚਮਕਾਰਿਆਂ ਦੇ ਨਾਲ, ਨਹੀਂ ਡੋਲੇ। ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਫਿਰ ਇੱਕ ਸ਼ਬਦ ਉਚਾਰਿਆ, ਉਹਦੇ ਵਿੱਚ ਪੰਜ ਭਗਤਾਂ ਦੇ ਨਾਮ ਲਿਖੇ, ਉਹਨਾਂ ਦੀਆਂ ਵੱਖ ਵੱਖ ਵਿਸ਼ੇਸ਼ਤਾਈਆਂ ਲਿਖੀਆਂ। ਅਤੇ ਜਦੋਂ ਰਵਿਦਾਸ ਜੀ ਦੇ ਬਾਰੇ ਲਿਖਿਆ ਤਾਂ ਮੁੱਖ ਪੱਖ ਹੀ ਇਹੋ ਲਿਖਿਆ, ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਉਹ ਕਹਿੰਦੇ ਰਵਿਦਾਸ ਦੀ ਜਾਤ ਉਹ ਸੀ ਜਿਹੜੀ ਮਰੇ ਹੋਏ ਪਸ਼ੂਆਂ ਨੂੰ ਢੋਣ ਵਾਲੀ ਸੀ, ਲੇਕਿਨ ਉਹਨੇ ਮਾਇਆ ਤਿਆਗ ਦਿੱਤੀ, ਮਾਇਆ ਤਿਆਗ ਦਿੱਤੀ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਫਿਰ ਆਪ ਹੀ ਮਹਾਰਾਜ ਨੇ ਮੋਹਰ ਲਾਈ ਆ ਵੀ ਉਸ ਗੁਰੂ ਦੇ ਭਗਤ ਨੂੰ ਹਰ ਦਰਸ਼ਨ ਪਾਇਆ, ਰੱਬ ਦੇ ਫਿਰ ਦਰਸ਼ਨ ਹੋਏ। ਅਤੇ ਰਵਿਦਾਸ ਸਾਹਿਬ ਕਹਿੰਦੇ ਐ ਮਾਲਕ ਜੀ ਇਹੋ ਜਨਮ ਤੁਮਾਰੇ ਲੇਖੇ, ਇਹ ਜਿਹੜਾ ਜਨਮ ਹੈ ਤੇਰੇ ਲੇਖੇ ਲਾ ਦੇਣਾ ਹੈ, ਇੱਕ ਜਨਮ ਲਾ ਕੇ ਜੇ ਤੇਰੇ ਦਰਸ਼ਨ ਹੋ ਜਾਣ, ਤੇਰੇ ਨਾਲ ਮਿਲਾਪ ਹੋ ਜਾਏ ਤਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਉਹ ਜਿਹੜੀਆਂ ਬੇਨਤੀਆਂ ਹਰੇਕ ਇਨਸਾਨ ਮਾਤਾ ਦੇ ਉਦਰ ਦੇ ਵਿੱਚ ਪਰਮਾਤਮਾ ਦੇ ਅੱਗੇ ਕਰਦਾ ਹੈ, ਜਾਂ ਤਾਂ ਉਹਨਾਂ ਦੀ ਕੁਛ ਪਿੱਛੋਂ ਬੰਦਗੀ ਦਾ ਐਸਾ ਬਲ ਹੋਵੇ ਕਿ ਜਦੋਂ ਉਹ ਜਨਮ ਲੈਂਦੇ ਹੈ ਬਾਹਰ ਭਾਵੇਂ ਵਿਕਾਰੀ ਇਨਸਾਨ ਉਹਦੇ ਮੱਥੇ ਲੱਗ ਜਾਣ, ਭਾਵੇਂ ਇਸ ਪ੍ਰਕਾਰ ਧਰਮ ਤੋਂ ਹੀਣੇ ਇਨਸਾਨ ਉਸ ਦੇ ਮੱਥੇ ਲੱਗ ਜਾਣ, ਉਹਦੀ ਪਿੱਛੋਂ ਬੰਦਗੀ ਦਾ ਇੰਨਾ ਬਲ ਹੋਵੇ ਕਿ ਉਹਦੀ ਜਿਹੜੀ ਪਹਿਲਾਂ ਮੱਤ ਸੁਰਤ ਕੰਮ ਕਰ ਰਹੀ ਸੀ ਉਹ ਜਿਹੜੀ ਉਹ ਚੇਂਜ ਨਾ ਹੋਵੇ, ਜਾਂ ਤਾਂ ਉਹਦੀ ਆਪਣੀ ਬੰਦਗੀ ਪਿੱਛੋਂ ਇੰਨੀ ਹੋਵੇ, ਜਾਂ ਫਿਰ ਬਾਲਕ ਜਿਹੜਾ ਜਨਮ ਲੈਂਦਾ ਹੈ ਅਤੇ ਜਿਹੜਾ ਉਸਦਾ ਜਿਤਨਾ ਵੀ ਵਾਤਾਵਰਨ ਹੈ ਉਹਦੇ ਵਾਤਾਵਰਨ ਦੇ ਵਿੱਚ ਜਿਤਨੇ ਵੀ ਇਨਸਾਨ ਨੇ, ਸੇਵਾ ਕਰਨ ਵਾਲੀ ਦਾਈ ਹੈ, ਬੱਚੇ ਨੂੰ ਚੁੱਕਣ ਵਾਲੇ ਇਸ ਪ੍ਰਕਾਰ ਪਰਿਵਾਰ ਦੇ ਜੀ ਹਨ, ਆ ਕੇ ਉਹਦੇ ਸਿਰ 'ਤੇ ਪਿਆਰ ਦੇਣ ਵਾਲੇ ਹਨ, ਵਧਾਈਆਂ ਦੇਣ ਵਾਲੇ ਹਨ, ਉਹ ਜਿਹੜੇ ਨੇ ਉਹ ਫਿਰ ਉੱਚੇ ਜੀਵਨ ਵਾਲੇ ਹੋਵਣ, ਉੱਚੇ ਜੀਵਨ ਵਾਲੇ, ਉਹਨਾਂ ਦੇ ਮਾਸੂਮ ਬਾਲਕ ਦੇ ਉੱਪਰ ਜਦੋਂ ਕੋਈ ਅੱਖਾਂ ਦੀ ਨਿਗਾਹ ਭਰ ਕੇ ਵੀ ਦੇਖਦਾ ਹੈ ਤਾਂ ਉਹਦਾ ਵੀ ਅਸਰ ਪਈ ਜਾਂਦਾ ਹੈ। ਜੇ ਬੰਦਗੀ ਵਾਲੇ ਦੀ ਦ੍ਰਿਸ਼ਟੀ ਦਾ ਚੰਗਾ ਅਸਰ ਪੈ ਸਕਦਾ ਹੈ ਤਾਂ ਇੱਕ ਨਿਕੰਮੇ ਇਨਸਾਨ ਦੇ ਨਿਕੰਮੇ ਇਸ ਪ੍ਰਕਾਰ ਪ੍ਰਭਾਵ ਨੇ ਜਿਹੜਾ ਉਹ ਵੀ ਕੰਮ ਕਰਨਾ ਹੈ। ਜਿਹੜਾ ਸ਼ਰਧਾ ਵਾਲੀਆਂ ਸੰਗਤਾਂ ਹੁੰਦੀਆਂ ਜਾਂ ਸ਼ਰਧਾ ਵਾਲੇ ਜਿਹੜੇ ਧਰਮੀ ਇਨਸਾਨ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਹੈ ਵੀ ਆਮ ਮਾਂ ਪਿਓ ਨੇ ਛੋਟੇ ਬੱਚੇ ਨੂੰ ਅਗਾਂਹ ਕਰਕੇ ਅਤੇ ਜੇ ਕੋਈ ਬੰਦਗੀ ਵਾਲਾ ਪੁਰਖ ਹੋਣਾ ਤਾਂ ਕਹਿਣਾ ਇਹਨੂੰ ਪਿਆਰ ਦੇ ਦਿਓ ਜੀ। ਜੇ ਇੱਕ ਬੰਦਗੀ ਵਾਲੇ ਦਾ ਹੱਥ ਸਿਰਫ 2-3 ਸਕਿੰਟ ਵਾਸਤੇ ਇੱਕ ਬੱਚੇ ਦੇ ਸਿਰ 'ਤੇ ਰਖਾਇਆ ਹੈ ਅਤੇ ਉਹਦਾ ਬੱਚੇ ਨੂੰ ਅਸਰ ਹੋ ਰਿਹਾ ਹੈ, ਅਤੇ ਜਿਹੜੇ ਬੰਦਗੀ ਤੋਂ ਵਾਂਝੇ ਨੇ ਉਹ ਸੈਂਕੜੇ ਵਾਰ ਬੱਚੇ ਦੇ ਸਿਰ 'ਤੇ ਹੱਥ ਫੇਰੀ ਜਾਂਦੇ, ਫਿਰ ਉਹਨਾਂ ਦਾ ਅਸਰ ਨਹੀਂ ਹੋਣਾ, ਉਹ ਵੀ ਤਾਂ ਅਸਰ ਹੋਣਾ ਇਹਨਾਂ। ਇਸ ਲਈ ਜਿਹੜਾ ਆਲੇ ਦੁਆਲੇ ਦਾ ਢਾਂਚਾ ਹੈ ਉਹ ਹੀ ਇਨਸਾਨ ਦੀ ਮੱਤ ਵਿੱਚ ਲਾ ਦਿੰਦਾ, ਇਨਸਾਨ ਨੂੰ ਖਿਆਲ ਹੀ ਭੁੱਲ ਜਾਂਦਾ ਕਿ ਮੈਂ ਤਾਂ ਪਰਮਾਤਮਾ ਨਾਲ ਕੁਝ ਕੌਲ ਕਰਾਰ ਕੀਤੇ ਸੀਗੇ, ਕੁਝ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਦੇ ਅਨੁਸਾਰ ਮੈਂ ਤਾਂ ਜ਼ਿੰਦਗੀ ਬਤੀਤ ਕਰਨੀ ਸੀ, ਤਾਂ ਉਹ ਤਾਂ ਖਿਆਲ ਹੀ ਭੁੱਲ ਜਾਂਦਾ, ਖਿਆਲ ਹੀ ਭੁੱਲ ਜਾਂਦਾ ਹੈ। ਲੇਕਿਨ ਜਿਹੜੇ ਚੇਤੇ ਕਰਦੇ ਆ ਉਹਨਾਂ ਦੇ ਬਾਰੇ ਬਾਣੀ ਵਿੱਚ ਇੱਕ ਇਹ ਵੀ ਬਚਨ ਆਉਂਦਾ ਹੈ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਕਰਾਂ ਲਫਜ ਆਉਂਦਾ, ਕਰਾਂ ਨਾਮ ਹੁੰਦਾ ਕਰਾਰ ਦਾ, ਕਰਾਰ ਨਾਮ ਹੁੰਦਾ ਪ੍ਰੋਮਿਸ ਦਾ, ਕਿ ਉਹਨਾਂ ਗੁਰਮੁਖਾਂ ਨੇ ਮਾਤਾ ਦੇ ਉਦਰ ਵਿੱਚ ਜਿਹੜੀਆਂ ਰੱਬ ਦੇ ਅੱਗੇ ਬੇਨਤੀਆਂ ਕਰਕੇ ਪ੍ਰੋਮਿਸ ਕੀਤੇ ਸੀ, ਤੂੰ ਮੈਨੂੰ ਜ਼ਰੂਰ ਜੀਵਨ ਦੇਣੀ ਹੈ ਮੇਰੇ ਪਰਮਾਤਮਾ, ਐਸਾ ਨਾ ਹੋਵੇ ਮੈਂ ਜਨਮ ਲੈਣ ਲੱਗਿਆ ਹੀ ਮਰ ਜਾਵਾਂ। ਮਰ ਜਾਂਦੇ ਨੇ ਬਹੁਤ ਜ਼ਿਆਦਾ ਬੱਚੇ, ਕਈ ਜਨਮ ਗਰਭ ਹਿਰਖ ਰਿਹਾ, ਬਹੁਤ ਬੱਚੇ ਜਨਮ ਲੈਣ ਤੋਂ ਪਹਿਲਾਂ ਮਰ ਜਾਂਦੇ ਨੇ। ਇਹ ਇਨਸਾਨ ਪਰਮਾਤਮਾ ਨੂੰ ਤਰਲੇ ਕੱਢਦਾ ਹੋਇਆ ਕਹਿੰਦਾ ਮੈਨੂੰ ਜ਼ਰੂਰ ਮੌਕਾ ਦੇਣੀ ਹੈ ਮੇਰੇ ਪਰਮਾਤਮਾ, ਮੈਂ ਤੈਨੂੰ ਯਾਦ ਕਰਾਂਗਾ ਔਰ ਇਹ ਜੀਵਨ ਮੈਂ ਤੇਰੇ ਲੇਖੇ ਲਾਵਾਂਗਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਉਹ ਇਕਰਾਰ ਅਤੇ ਕੌਲ ਕੀਤੇ ਚੇਤੇ ਰੱਖੇ ਹੈ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਆਪਣੇ ਕੀਤੇ ਕੌਲ ਕਰਾਰਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਉਸ ਰੱਬ ਦੀ ਭਗਤੀ ਕੀਤੀ, ਉਹਦੀ ਬੰਦਗੀ ਕੀਤੀ ਉਸ ਮਾਲਕ ਦੀ, ਅਕਾਲ ਪੁਰਖ ਦੀ। ਜਾਂ ਤਾਂ ਇਸ ਤਰੀਕੇ ਦੇ ਨਾਲ ਉਹ ਕੀਤੇ ਹੋਏ ਵਾਅਦੇ ਜਿਹੜੇ ਉਹ ਚੇਤੇ ਰਹਿ ਜਾਣ, ਮੱਤ ਦੇ ਉੱਤੇ ਫਰਕ ਨਾ ਪਵੇ, ਅਗਰ ਫਰਕ ਪੈ ਗਿਆ ਤਾਂ ਫਿਰ ਮਹਾਰਾਜ ਫਰਮਾਉਂਦੇ ਨੇ ਕਿ ਜਦੋਂ ਫਿਰ ਧਰਮ ਰਾਜ ਦੇ ਦਰਬਾਰ ਵਿੱਚ ਖਲੋਂਦਾ ਏ ਜੀਵ ਜਾ ਕੇ, ਜਾਂ ਫਿਰ ਉਦੋਂ ਉੱਥੇ ਸਾਰਾ ਹੀ ਕੁਝ ਚੇਤੇ ਕਰਾ ਦਿੱਤਾ ਜਾਂਦਾ ਹੈ। ਉਹ ਪਿਛਲੇ ਲੰਘੇ ਹੋਏ 2 ਦਿਨਾਂ ਦਾ ਜਿਵੇਂ ਆਪਾਂ ਨੂੰ ਚੇਤਾ ਆਈ ਜਾਂਦਾ ਹੈ ਭਈ ਹਾਂ ਪੂਰਾ ਪੂਰਾ ਖਿਆਲ ਆ ਜਾਂਦਾ ਹੈ, ਇੱਥੋਂ ਇੱਥੇ ਗਏ, ਉੱਥੋਂ ਅੱਗੇ ਫਲਾਣੇ ਥਾਂ ਗਏ, ਉੱਥੋਂ ਉੱਥੇ ਗਏ, ਉਹ ਸਾਰੀ ਜ਼ਿੰਦਗੀ ਦਾ ਚੇਤਾ ਇੱਦਾਂ ਹੀ ਉੱਥੇ ਕਰਾ ਦਿੰਦੇ, ਸਾਹਮਣੇ ਇਨਸਾਨ ਨੂੰ ਚੇਤਾ ਆਈ ਜਾਂਦਾ। ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਉੱਥੇ ਕੁਰਲਾ ਉੱਠਦਾ ਹੈ ਅਤੇ ਇਹ ਕਹਿੰਦਾ ਹਾਂ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਂ ਜਾਏ, ਕਹਿੰਦਾ ਹਾਂ ਮੈਥੋਂ ਵਾਕਈ ਗਲਤੀ ਹੋਈ ਹੈ, ਮੈਂ ਤਾਂ ਮਾਇਆ ਵਿੱਚ ਮੋਹਿਆ ਗਿਆ, ਮਾਇਆ ਦੇ ਬਣਾਏ ਹੋਏ ਸਾਰੇ ਪਰਪੰਚ ਦੇ ਵਿੱਚ ਮੈਂ ਭੁੱਲ ਗਿਆ, ਫਿਰ ਫਿਰ ਆਵਾਂ ਜਾਏ। ਇਸੇ ਕਰਕੇ ਜੀਵ ਆਪੇ ਫਿਰ ਇਕਬਾਲੀਆ ਹੁੰਦਾ ਵੀ ਇਹੀ ਗਲਤੀ ਮੇਰੇ ਕੋਲੋਂ ਹਰ ਵਾਰੀ ਹੋ ਰਹੀ ਹੈ, ਇਸੇ ਕਰਕੇ ਮੈਂ ਦੁਬਾਰਾ ਦੁਬਾਰਾ ਆਉਂਦਾ ਹਾਂ, ਦੁਬਾਰਾ ਦੁਬਾਰਾ ਜਾਂਦਾ ਹਾਂ। ਨਾਨਕ ਹੁਕਮ ਨਾ ਜਾਤੋ ਖਸਮ ਕਾ, ਜੇ ਰਹਾਂ ਸੱਚ ਸਮਾਏ। ਨਾਨਕ ਪਦ ਦੀ ਮੋਹਰ ਗੁਰੂ ਪਾਤਸ਼ਾਹ ਲਾਉਂਦੇ ਹੈ ਆਪਣੇ ਗੁਰਬਾਣੀ ਦੇ ਨਿਯਮ ਅਨੁਸਾਰ। ਅਤੇ ਉਹ ਜੀਵ ਜਿਹੜਾ ਉਹ ਕਹਿੰਦਾ ਹੁਕਮ ਨਾ ਜਾਤੋ ਖਸਮ ਕਾ, ਇਹ ਧਰਮ ਰਾਜ ਸੱਚਮੁੱਚ ਹੀ ਮੈਂ ਭੁੱਲ ਗਿਆ, ਮੈਂ ਜਾਣਿਆ ਨਹੀਂ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ। ਜਿਸ ਹੁਕਮ ਨੂੰ ਮੰਨਣ ਦੇ ਨਾਲ ਜੇ ਰਹਾਂ ਸੱਚ ਸਮਾਏ, ਜਿਸ ਦਾ ਸਦਕਾ ਮੈਂ ਸੱਚ ਵਿੱਚ ਲੀਨ ਹੋ ਜਾਣਾ ਸੀਗਾ, ਸੱਚ ਵਿੱਚ ਸਮਾ ਜਾਣਾ ਸੀ ਉਸ ਪਰਮਾਤਮਾ ਦੇ ਵਿੱਚ। ਮਹੱਲਾ ਤੀਜਾ, ਸਲੂਕ ਦਾ ਅਗਲਾ ਦੂਜਾ ਭਾਗ, ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਏਕੋ ਨਿਹ ਚਲ ਨਾਮ ਧਨ, ਹੋਰ ਧਨ ਆਵੈ ਜਾਏ। ਹੁਣ ਪਹਿਲਾਂ ਨਾਮ ਦੀ ਬਖਸ਼ਿਸ਼ ਮਹਾਰਾਜ ਨੇ ਦੱਸੀ ਹੈ, ਇਸ ਸਲੋਕ ਦੇ ਅਗਲੇ ਹਿੱਸੇ ਵਿੱਚ ਪਾਤਸ਼ਾਹ ਜੀ ਫਿਰ ਨਾਮ ਦੀ ਮਹਿਮਾ ਹੋਰ ਦੱਸ ਰਹੇ ਹੈ। ਨਾਮ ਧਨ ਜੋ ਹੈ, ਪਾਤਸ਼ਾਹ ਫਰਮਾਉਂਦੇ ਨੇ ਇਹ ਨਿਹ ਚਲ ਧਨ ਹੈ। ਨਿਹ ਚਲ ਉਹ ਹੁੰਦਾ ਜਿਹੜੀ ਚੀਜ਼ ਜਾ ਨਾ ਜਾਵੇ ਨਾ, ਜਿਹੜੀ ਪਦਵੀ ਕੋਈ ਮਿਲ ਗਈ ਹੋਵੇ ਜਾਂ ਜਿਹੜੀ ਦੌਲਤ ਮਿਲ ਗਈ ਹੋਵੇ ਉਹ ਸਦਾ ਹੀ ਰਹਿਣੀ ਹੋਵੇ, ਉਸਨੂੰ ਕਹਿੰਦੇ ਨਿਹ ਚਲ। ਉਹ ਅਕਾਲ ਪੁਰਖ ਦਾ ਨਾਮ ਧਨ ਜੋ ਹੈ ਉਹ ਨਿਹ ਚਲ ਹੈ। ਵਣਜ ਕਰੋ ਵਣ ਜਾ ਰਿਹੋ, ਵੱਖਰ ਲਿਹੋ ਸੰਭਾਲ। ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੋਇਆ, ਇਹ ਦੁਨੀਆਂ ਦੇ ਉੱਤੇ ਜਨਮ ਲੈ ਕੇ ਆਏ ਹੋਏ ਵਣ ਜਾ ਰਿਹੋ, ਐਸਾ ਵਣਜ ਕਰੋ, ਨਾਮ ਦਾ ਵਣਜ ਕਰਕੇ ਨਾਲ ਨਾਲ ਉਹਨੂੰ ਸੰਭਾਲੀ ਜਾਓ ਹਿਰਦੇ ਦੇ ਵਿੱਚ। ਵਣਜ ਕਰੋ ਵਣ ਜਾ ਰਿਹੋ, ਵੱਖਰ ਲਿਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਉਸ ਵਸਤੂ ਦਾ ਵਪਾਰ ਕਰਨਾ ਚਾਹੀਦਾ। ਵਿਸਾਹੀਆ ਦਾ ਅਰਥ ਹੈ ਖਰੀਦਣੀ, ਵਪਾਰ ਕਰਨਾ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ, ਉਸ ਵਸਤੂ ਦਾ ਵਪਾਰ ਕਰੋ ਜਿਹੜੀ ਅਖੀਰ ਤੱਕ ਮੌਤ ਤੋਂ ਬਾਅਦ ਵੀ ਨਾਲ ਨਿਭ ਜਾਏ। ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਅੱਗੇ ਜਿਹੜਾ ਸ਼ਾਹੋ ਹੈ, ਜਿਹਨੇ ਦੇਖਣੀ ਹੈ ਵੀ ਇਸਨੇ ਇੰਨਿਆਂ ਸਾਲਾਂ ਵਿੱਚ ਕੀ ਵਿਹਾਜਿਆ ਹੈ, ਉਹ ਸਿਆਣਾ ਬੜਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਉਹ ਵਸਤੂ ਨੂੰ, ਖੋਟੀ ਨੂੰ ਅਤੇ ਖਰੀ ਵਸਤੂ ਨੂੰ ਬਹੁਤ ਜਲਦੀ ਪਹਿਚਾਣ ਲੈਂਦਾ ਹੈ। ਜੇ ਖੋਟਾ ਧਨ ਕੋਲ ਹੈ, ਖੋਟਿਆਂ ਦੀ ਲਾਈਨ ਵਿੱਚ ਖੜਿਆਂ ਕਰ ਦਿੰਦਾ ਹੈ। ਜੇ ਖਰਾ ਧਨ ਕੋਲ ਹੈ, ਖਰਿਆਂ ਦੀ ਲਾਈਨ ਦੇ ਵਿੱਚ ਲਗਾ ਕੇ ਸੱਚਖੰਡ ਨੂੰ ਲੰਘਾ ਦਿੰਦਾ ਹੈ। ਭਾਈ ਰੇ ਰਾਮ ਕਹੋ ਚਿੱਤ ਲਾਏ, ਇਸ ਲਈ ਪਾਤਸ਼ਾਹ ਫਰਮਾਉਂਦੇ ਚਿੱਤ ਲਾ ਕੇ ਰੱਬ ਦਾ ਨਾਮ ਲਓ। ਫਿਰ ਜਦੋਂ ਲੈਣਾ ਹੀ ਹੈ, ਇਰਾਦਾ ਬਣਾ ਹੀ ਲਿਆ, ਫਿਰ ਚਿੱਤ ਜੋੜ ਕੇ ਜਪੋ। ਇੱਥੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾ ਰਹੇ ਨੇ, ਏਕੋ ਨਿਹ ਚਲ ਨਾਮ ਧਨ, ਹੋਰ ਧਨ ਆਵੈ ਜਾਏ। ਬਾਕੀ ਜਿਹੜਾ ਧਨ ਹੈ, ਪਾਤਸ਼ਾਹ ਕਹਿੰਦੇ ਉਹ ਕਦੇ ਇਨਸਾਨ ਕੋਲ ਘੱਟ ਜਾਂਦਾ ਅਤੇ ਕਦੇ ਵੱਧ ਜਾਂਦਾ ਹੈ। ਕਦੇ ਸਹਿਜ ਸੁਭਾਏ ਹੀ ਲੋੜ ਤੋਂ ਵੱਧ ਮਿਲ ਜਾਂਦਾ ਹੈ, ਕਦੇ ਅਚਿੰਤ ਹੀ ਕੋਈ ਚੱਟੀ ਪੈ ਜਾਂਦੀ, ਕਿੰਨਾ ਹੀ ਸਾਰਾ ਜਿਹੜਾ ਨਿਕਲ ਜਾਂਦਾ, ਇਹ ਆਉਂਦਾ ਜਾਂਦਾ ਰਹਿੰਦਾ ਹੈ। ਹੋਰ ਧਨ ਆਵੈ ਜਾਏ, ਇਸ ਧਨ ਕਉ ਤਸਕਰ ਜੋਹੇ ਨਾ ਸਕਈ, ਨਾ ਉਹ ਚੱਕਾ ਲੈ ਜਾਏ। ਗੁਰੂ ਅਮਰਦਾਸ ਸਾਹਿਬ ਦਾ ਫੁਰਮਾਨ ਹੈ ਕਿ ਇਹ ਕਿਹੜਾ ਧਨ, ਜਪਜੀ ਸਾਹਿਬ ਦੇ ਪਾਠ ਕੀਤੇ ਹੋਏ, ਆਨੰਦ ਸਾਹਿਬ ਦੇ ਪਾਠ ਕੀਤੇ ਹੋਏ, ਵਾਹਿਗੁਰੂ ਦਾ ਸਿਮਰਨ ਕੀਤਾ ਹੋਇਆ, ਕੀਰਤਨ ਸਰਵਣ ਕੀਤਾ ਹੋਇਆ, ਚਿੱਤ ਲਾ ਕੇ ਕਥਾ ਵਿੱਚੋਂ ਸਿੱਖਿਆਵਾਂ ਲੈ ਕੇ ਉਹਨਾਂ ਨੂੰ ਧਾਰਨ ਕੀਤਾ ਹੋਣਾ। ਮਹਾਰਾਜ ਜੀ ਕਹਿੰਦੇ ਇਸ ਧਨ ਨੂੰ ਜਿਹੜੇ ਧਰਤੀ ਦੇ ਉੱਤੇ ਬੜੇ ਬੜੇ ਵੱਡੇ ਤਸਕਰ ਮੰਨੇ ਜਾਂਦੇ ਹੈ, ਜਿਹੜੇ ਬੈਂਕਾਂ ਵੀ ਲੁੱਟ ਲਿਆਉਂਦੇ ਹੈ, ਉਹ ਜਿਹੜੇ ਨੇ ਇਸ ਧਨ ਨੂੰ, ਮਹਾਰਾਜ ਜੀ ਕਹਿੰਦੇ ਜੋਹੇ ਨਾ ਸਕਾਈ, ਇਸ ਧਨ ਵੱਲ ਉਹ ਵੇਖ ਵੀ ਨਹੀਂ ਸਕਦੇ, ਉਹਨਾਂ ਦੇ ਕਰਮ ਹੀ ਹੈ ਨਹੀਂ ਵੀ ਇਸ ਧਨ ਵੱਲ ਉਹ ਵੇਖ ਵੀ ਸਕਣ, ਅਤੇ ਚੋਰੀ ਤੇ ਉਹਨਾਂ ਨੇ ਇਸ ਧਨ ਦੀ ਕੀ ਕਰ ਲੈਣੀ ਲੈ ਲੈਣੀ ਹੈ। ਨਾ ਉਹ ਚੱਕਾ ਲੈ ਜਾਏ, ਉਹ ਚੱਕਾ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ। ਇੱਕੇ ਹੀ ਪੰਕਤੀ 'ਚ ਜਦੋਂ ਦੋ ਇੱਕੇ ਮੀਨਿੰਗ ਨੂੰ ਸਿੱਧ ਕਰਦੇ ਹੋਏ ਪਵਿੱਤਰ ਅੱਖਰ ਆ ਜਾਣ, ਉਹ ਥੋੜ੍ਹਾ ਥੋੜ੍ਹਾ ਉਹਨਾਂ ਦਾ ਫਰਕ ਹੁੰਦਾ ਹੈ। ਉਹ ਚੱਕਾ ਉਹ ਹੁੰਦਾ ਹੈ ਵੀ ਜਦੋਂ ਆਪਾਂ ਕਿਸੇ ਬੱਸ ਸਟੈਂਡ 'ਤੇ ਖਲੋਤੇ ਹੈ, ਕਿਸੇ ਪਬਲਿਕ ਪਲੇਸ 'ਤੇ ਖਲੋਤੇ ਹੈ, ਆਪਾਂ ਆਪਣਾ ਟੈਚੀ ਕੇਸ ਰੱਖ ਕੇ ਥੋੜ੍ਹਾ ਜਿਹਾ ਧਿਆਨ ਉੱਧਰ ਕੀਤਾ ਅਤੇ ਉਹਨੇ ਲੈ ਕੇ ਭੱਜ ਜਾਣਾ, ਉਹਨੂੰ ਕਹਿੰਦੇ ਉਹ ਚੱਕਾ। ਰੇਲ ਵਿੱਚ ਸਫ਼ਰ ਕਰਦਿਆਂ ਆਪਣਾ ਪਰਸ ਲੈ ਕੇ ਨੱਠ ਜਾਣਾ ਕਿਸੇ ਨੇ, ਉਹਨੂੰ ਕਹਿੰਦੇ ਉਹ ਚੱਕਾ। ਤਸਕਰ ਜਿਹੜਾ ਹੈ, ਤਸਕਰ ਉਹ ਹੁੰਦਾ ਜਿੱਥੋਂ ਕਿਸੇ ਕੋਲੋਂ ਨਾ ਲੁੱਟਿਆ ਜਾ ਸਕਦਾ ਹੋਵੇ, ਉੱਥੋਂ ਵੀ ਲੁੱਟ ਲਿਆਵੇ। ਗੁਰੂ ਮਹਾਰਾਜ ਕਹਿੰਦੇ ਤੁਸੀਂ ਨਾਮ ਦਾ ਧਨ ਇਕੱਤਰ ਕਰੋ, ਨਾ ਤਾਂ ਉਚੱਕਾ ਹੀ ਚੁੱਕ ਕੇ ਭੱਜ ਸਕਦਾ ਅਤੇ ਨਾ ਤਸਕਰੀ ਜਿਹੜਾ ਹੈ ਉੱਥੋਂ ਲੁੱਟ ਸਕਦਾ ਹੈ, ਨਾ ਉਚੱਕਾ ਲੈ ਜਾਏ। ਇਹੋ ਹਰ ਧਨ ਜੀਐ ਸੇਤੀ ਰਵ ਰਹਿਆ, ਜੀਐ ਨਾਲੇ ਜਾਏ। ਇਹ ਜੋ ਪਰਮਾਤਮਾ ਦਾ ਨਾਮ ਧਨ ਹੈ, ਇਹ ਜੀਐ ਸੇਤੀ, ਇਹ ਜਿਹੜੀ ਸਾਡੀ ਆਤਮਾ ਹੈ, ਮਹਾਰਾਜ ਜੀ ਕਹਿੰਦੇ ਇਹ ਉਹਦੇ ਨਾਲ ਹੀ ਪ੍ਰੈਸ ਹੋ ਜਾਂਦਾ ਹੈ, ਨਾਲ ਹੀ ਪ੍ਰੈਸ ਹੋ ਜਾਂਦਾ ਹੈ, ਨਾਲ ਹੀ ਇਸ ਜੀਓ ਦੇ ਜੁੜ ਜਾਂਦਾ ਹੈ। ਪਹਿਲਾਂ ਵੀ ਬਹੁਤ ਕੁਝ ਜੁੜਿਆ ਹੁੰਦਾ ਹੈ, ਪਹਿਲਾਂ ਜਿਹੜਾ ਜੁੜਿਆ ਹੁੰਦਾ ਹੈ ਉਸੇ ਦਾ ਹੀ ਨਾਮ ਮਨ ਹੈ, ਮਨ ਉਸੇ ਦਾ ਹੀ ਨਾਮ ਮਨ ਹੈ। ਬੜੇ ਜਨਮ ਪਹਿਲਾਂ ਭੋਗੇ, ਕਈਆਂ ਨੇ ਸਾਨੂੰ ਮਾਰਿਆ ਕੁੱਟਿਆ, ਉਹ ਜਿਹੜਾ ਡਰ ਸੀਗਾ ਉਹ ਵੀ ਉਹ ਸਾਡੀ ਜੀਓ ਦੇ ਨਾਲ ਜੁੜਿਆ ਹੋਇਆ, ਆਲੇ ਦੁਆਲੇ ਉਹਦੇ ਲੇਪ ਬਣੀ ਹੋਈ ਹੈ, ਤਹਿ ਬਣੀ ਹੋਈ ਹੈ, ਪਰਤਾਂ ਬਣੀਆਂ ਹੋਈਆਂ, ਉਹ ਡਰ ਵੀ ਉਹ ਨਾਲ ਹੀ ਜੁੜਿਆ ਹੋਇਆ। ਫਿਰ ਜਿਹੜੇ ਆਪਣੇ ਤੋਂ ਮਾੜੇ ਸੀ, ਕਮਜ਼ੋਰ ਸੀਗੇ, ਉਹਨਾਂ ਨੂੰ ਆਪ ਮਾਰਿਆ, ਉਹਨਾਂ ਨੂੰ ਡਰਾਇਆ, ਉਸ ਤਰ੍ਹਾਂ ਦੀਆਂ ਜਿਹੜੀਆਂ ਆਦਤਾਂ ਸੀ, ਉਹ ਸੁਭਾਅ ਜਿਹੜਾ ਸੀ ਉਹ ਵੀ ਨਾਲ ਹੀ ਲੱਗਿਆ ਹੋਇਆ। ਫਿਰ ਮਹਾਰਾਜ ਨੇ ਉਸ ਪੱਖ ਨੂੰ ਇੱਦਾਂ ਸਪਸ਼ਟ ਕਰ ਦਿੱਤਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋ। ਹੁਣ ਜੇ ਤਾਂ ਸਾਰੀਆਂ ਹੀ ਪਰਤਾਂ ਸਫੈਦ ਹੁੰਦੀਆਂ ਤਾਂ ਫਿਰ ਸਫੈਦ ਹੀ ਪਰਤ ਜਿਹੜੀ ਉਹ ਚੜ੍ਹੀ ਹੋਣੀ ਸੀ ਆਲੇ ਦੁਆਲੇ, ਲੇਕਿਨ ਪਰਤਾਂ ਜਿਹੜੀਆਂ ਸੀ ਉਹ ਕਾਲੀਆਂ ਸੀ, ਕਾਲੇ ਕਰਮਾਂ ਦਾ ਸਦਕਾ। ਇਸ ਲਈ ਇਹ ਸਾਰਾ ਮਨ ਹੀ ਆਲੇ ਦੁਆਲਿਓਂ ਕਾਲਾ ਹੋ ਗਿਆ, ਕਾਲਾ ਹੋ ਗਿਆ। ਜਿਹੜੀ ਅੰਦਰ ਆਤਮਾ ਹੈ ਉਸੇ ਦਾ ਹੀ ਦੂਸਰਾ ਨਾਮ ਜੋਤ ਹੈ। ਜੋਤ ਉਹਦਾ ਨਾਮ ਕਿਉਂ ਰੱਖਿਆ ਗਿਆ, ਨਹੀਂ ਤਾਂ ਉਹਦਾ ਨਾਮ ਜੋਤ ਨਾ ਰੱਖਿਆ ਜਾਂਦਾ, ਕਿਉਂਕਿ ਉਹਦੇ ਵਿੱਚੋਂ ਰੌਸ਼ਨੀ ਨਿਕਲਦੀ ਹੈ। ਜਿਹੜਾ ਕੰਮ ਇੱਕ ਬਾਹਰਲੀ ਜੋਤ ਹੱਥ ਵਿੱਚ ਪਕੜ ਕੇ ਹਨੇਰੇ ਵਾਲੇ ਰੂਮ ਵਿੱਚ ਲੈ ਜਾਈਏ, ਉੱਥੇ ਉਹ ਚਾਨਣ ਕਰਦੀ ਹੈ, ਬਹੁਤ ਕੁਛ ਜਿਹੜਾ ਪਹਿਲਾਂ ਨਹੀਂ ਦਿਸ ਰਿਹਾ ਹੁੰਦਾ ਉਸਨੂੰ ਉਹ ਦਿਖਾਲਣ ਵਿੱਚ ਸਹਾਇਤਾ ਕਰਦੀ ਹੈ। ਇਹ ਜਿਹੜੀ ਆਤਮਾ, ਇਹਨੂੰ ਜੋਤ ਕਿਉਂ ਆਖਿਆ ਗਿਆ, ਇਸੇ ਕਰਕੇ ਆਖਿਆ ਗਿਆ, ਇਹ ਵੀ ਆਪਣੇ ਆਪ ਵਿੱਚ ਇੱਕ ਰੌਸ਼ਨੀ ਹੈ, ਆਪਣੇ ਆਪ ਵਿੱਚ ਇੱਕ ਚਾਨਣ ਹੈ। ਲੇਕਿਨ ਉਸ ਚਾਨਣ ਦੇ ਆਲੇ ਦੁਆਲੇ, ਚਾਨਣ ਦੇ ਆਲੇ ਦੁਆਲੇ ਜਿਹੜੀਆਂ ਨੇ ਉਹ ਐਸੀਆਂ ਪਰਤਾਂ ਜਿਹੜੀਆਂ ਨੇ ਉਹ ਜੰਮੀਆਂ ਹੋਈਆਂ ਨੇ, ਜਿਹੜੇ ਅਸੀਂ ਜਨਮ ਭੋਗੇ ਹੋਏ, 84 ਲੱਖ ਜਨਮ ਭੋਗਿਆ ਹੋਇਆ, 84 ਲੱਖ ਉਹ ਜਿਹੜੀਆਂ ਪਰਤਾਂ ਨੇ ਉਹ ਜੰਮੀਆਂ ਹੋਈਆਂ, ਉਹੀ ਮਨ ਬਣਿਆ ਹੋਇਆ ਹੈ। ਮਨ ਹੁਣ ਉਹ ਜਿਹੜਾ ਮਨ ਬਣਿਆ ਹੋਇਆ ਹੈ, ਉਹੀ ਫਿਰ ਜਿਹੜੀਆਂ ਯਾਦਾਂ ਨੇ, ਸੰਸਕਾਰ ਨੇ, ਸੁਭਾਅ ਹੈ, ਆਦਤ ਹੈ, ਉਹੀ ਫਿਰ ਇਹ ਇਨਸਾਨ ਬਣ ਕੇ ਜਦੋਂ ਧਰਤੀ 'ਤੇ ਫਿਰਦਾ ਹੈ। ਜੇ ਤਾਂ ਗੁਰੂ ਦੀ ਡਾਇਰੈਕਸ਼ਨ ਅਨੁਸਾਰ ਚੱਲਣਾ ਸ਼ੁਰੂ ਹੋ ਜਾਏ, ਫਿਰ ਤਾਂ ਗੁਰੂ ਚਲਾ ਰਿਹਾ, ਪਿੱਛੋਂ ਰਿਮੋਟ ਗੁਰੂ ਦੇ ਹੱਥ ਵਿੱਚ ਹੈ, ਫਿਰ ਤਾਂ ਉਵੇਂ ਇਹ ਸਰੀਰ ਰੂਪ ਪੁਤਲੀ ਜਿਹੜੀ ਹੈ ਨੱਚੇਗੀ। ਅਗਰ ਗੁਰੂ ਡਾਇਰੈਕਸ਼ਨ ਨਹੀਂ ਦੇ ਰਿਹਾ, ਗੁਰੂ ਕੋਲੋਂ ਡਾਇਰੈਕਸ਼ਨ ਨਹੀਂ ਲਈ ਜਾ ਰਹੀ, ਆਪਣੇ ਮੁਤਾਬਕ ਚੱਲ ਰਿਹਾ, ਕੋਈ ਕੁੱਤੇ ਵਾਂਗ ਜੀਉ ਰਿਹਾ ਹੈ, ਕੋਈ ਹਾਥੀ ਵਾਂਗ ਜੀਉ ਰਿਹਾ ਹੈ, ਕੋਈ ਬੱਬਰ ਸ਼ੇਰ ਬਘਿਆੜ ਵਾਂਗੂ ਜੀ ਰਿਹਾ ਹੈ, ਦੂਜਿਆਂ ਨੂੰ ਖਾਂਦਾ ਹੈ, ਮਾਰਦਾ ਹੈ, ਕੋਈ ਬਿੱਲੀ ਵਾਂਗ ਜੀਉ ਰਿਹਾ ਹੈ, ਇਤਨਾ ਡਰਾਕਲ ਹੈ, ਕੋਈ ਗਿੱਦੜ ਵਾਂਗ ਜੀਉ ਰਿਹਾ ਹੈ, ਉਹ ਜਿਹੜੇ ਪਿੱਛੇ ਜਨਮ ਭੋਗੇ ਸੀ ਉਹਨਾਂ ਦੇ ਸੰਸਕਾਰ ਜਿਹੜੇ ਨੇ, ਉਹ ਜੀਓ ਜਿਹੜੀ ਆਤਮਾ ਹੈ ਉਹਦੇ ਆਲੇ ਦੁਆਲੇ ਉਹਦੀਆਂ ਪਰਤਾਂ ਚੜੀਆਂ ਹੋਈਆਂ ਨੇ, ਪਰਤਾਂ ਚੜੀਆਂ ਹੋਈਆਂ ਨੇ। ਉਹ ਕਾਲੇ ਰੰਗ ਦਾ ਜਿਹੜਾ ਢਾਂਚਾ ਬਣ ਗਿਆ, ਉਹਦਾ ਹੀ ਨਾਮ ਜਿਹੜਾ ਮਨ ਹੈ, ਮਨ ਉਹੀ ਮਨ ਹੈ। ਹੁਣ ਇਨਸਾਨ ਜਿਹੜਾ ਫਿਰ ਲੋਕਾਂ ਤੋਂ ਇਹ ਅਖਵਾਉਣ ਲਈ ਮਜਬੂਰ ਹੋ ਜਾਂਦਾ ਹੈ, ਲੋਕ ਤੰਗ ਹੋ ਕੇ ਕਿਸੇ ਬੰਦੇ ਨੂੰ ਫਿਰ ਕਹਿੰਦੇ ਵੀ ਆਹ ਇਨਸਾਨ ਤਾਂ ਕੁੱਤਾ ਹੈ। ਕਾਰਨ ਕੀ, ਜਦੋਂ ਕੁੱਤਿਆਂ ਵਾਲੇ ਕੰਮ ਕਰਦੇ ਨੇ। ਤੋ ਇਨਸਾਨ ਜਿਹੜਾ ਹੈ ਜਦੋਂ ਬਹਾਦਰੀ ਕਰ ਦਿੰਦਾ ਹੈ ਅਤੇ ਕਿਸੇ ਨੂੰ ਕੋਈ ਪੈਸੇ ਦੇ ਕੇ ਥੋੜ੍ਹਾ ਆਖਣ ਚਾਹੀਦਾ ਵੀ ਤੂੰ ਇੱਦਾਂ ਆਖ, ਪਿੰਡ ਵਿੱਚੋਂ, ਮੁਹੱਲੇ ਵਿੱਚੋਂ, ਦੇਸ਼ ਵਿੱਚੋਂ ਲੋਕ ਆਪੇ ਹੀ ਆਖੀ ਜਾਂਦੇ ਆਹ ਇਸ ਸੂਰਮਿਆਂ ਵਾਲਾ ਕੰਮ, ਇਹ ਬੱਬਰ ਸ਼ੇਰ ਹੈ, ਬੱਬਰ ਸ਼ੇਰ। ਉਹ ਜਿਹੜੇ ਸੰਸਕਾਰ ਨੇ ਪਿਛਲਿਆਂ ਜਨਮਾਂ ਦੇ, ਉਹਨਾਂ ਦੇ ਮੁਤਾਬਕ ਜਦੋਂ ਆਪੇ ਚੱਲਦਾ ਇਨਸਾਨ ਫਿਰ ਇੱਦਾਂ ਚੱਲ ਰਿਹਾ ਹੈ। ਤੋ ਅਗਰ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਗੁਰੂ ਦੀ ਡਾਇਰੈਕਸ਼ਨ ਵਿੱਚ ਚੱਲਣਾ ਸ਼ੁਰੂ ਕਰ ਦੇਵੇ, ਫਿਰ ਗੁਰੂ ਦੇ ਮੁਰੀਦਾਂ ਵਾਂਗ ਚੱਲੇਗਾ, ਫਿਰ ਭਾਵੇਂ ਪਰਤਾਂ ਚੜ੍ਹੀਆਂ ਵੀ ਹੋਈਆਂ ਨੇ, ਨਾਲ ਨਾਲ ਗੁਰੂ ਬਹੁਤ ਸਾਰੇ ਪੀਰੀਅਡ ਲਾਉਣੇ ਸ਼ੁਰੂ ਕਰ ਦੇਵੇਗਾ, ਸਾਰੇ ਸਬਜੈਕਟ ਨਾਲ ਹੀ ਪੜ੍ਹਾਉਣੇ ਸ਼ੁਰੂ ਕਰ ਦੇਵੇਗਾ, ਵੀ ਇੱਕ ਸਬਜੈਕਟ ਇਸ ਤਰ੍ਹਾਂ ਦਾ ਗੁਰੂ ਨੇ ਸ਼ੁਰੂ ਕਰਾ ਦੇਣਾ ਭਈ ਨਾਲ ਨਾਲ ਮਨ ਮਾਂਜਿਆ ਜਾ ਰਿਹਾ, ਮਨ ਦੇ ਉੱਤੋਂ ਕਾਲੀ ਕਾਲਖ ਜਿਹੜੀ ਨਾਲ ਨਾਲ ਹੀ ਲੱਥ ਰਹੀ ਹੈ, ਅਤੇ ਉਹ ਸਾਰੇ ਸਬਜੈਕਟ ਗੁਰੂ ਇਕੱਠੇ ਹੀ ਪੜ੍ਹਾਈ ਜਾ ਰਿਹਾ ਹੈ, ਗੁਰੂ ਦੇ ਸਕੂਲ ਦੇ ਵਿੱਚ ਜਿਹੜਾ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਸੁਣਿਆ ਸੀ ਲੱਗਦੀ ਫੀਸ ਕੋਈ ਨਹੀਂ, ਜਦੋਂ ਮੈਂ ਪਾਸ ਹੋਇਆਂ ਤੇ ਜਾ ਕੇ ਦੀਦਾਰ ਕੀਤੇ ਤੇ ਮੈਨੂੰ ਮਿਲਿਆ ਧੜ ਦੇ ਨਾਲ ਸੀਸ ਕੋਈ ਨਹੀਂ। ਇਹ ਗੁਰੂ ਦਾ ਸਕੂਲ ਹੈ, ਗੁਰੂ ਨਾਨਕ ਸਾਹਿਬ ਦਾ ਸਕੂਲ ਹੈ, ਬਾਜਾਂ ਵਾਲੇ ਦਾ ਸਕੂਲ ਹੈ। ਇਹਦੇ ਵਿੱਚ ਐਂ ਲੱਗਦਾ ਵੀ ਬਾਹਰੋਂ ਜਿਹੜੀ ਫੀਸ ਤਾਰਦੇ ਆ ਲੋਕ, ਉਹ ਫੀਸ ਤਾਂ ਨਹੀਂ ਤਾਰੀ ਦੀ, ਲੇਕਿਨ ਇਹਦੇ ਵਿੱਚ ਆਪਣੇ ਸਿਰਾਂ ਦੀ ਫੀਸ ਤਾਰਨੀ ਪੈਂਦੀ। ਸਿਰ ਦੇ ਵਿੱਚ ਦਿਮਾਗ ਹੁੰਦਾ ਹੈ, ਦਿਮਾਗ ਜਿਹੜਾ ਉਹ ਸਿਰ ਦੇ ਵਿੱਚ ਹੁੰਦਾ, ਇਸ ਲਈ ਜਿਹਨੇ ਆਪਣਾ ਦਿਮਾਗ ਗੁਰੂ ਨੂੰ ਦੇ ਦਿੱਤਾ ਹੈ ਉਹਨੇ ਸੀਸ ਆਪਣਾ ਗੁਰੂ ਨੂੰ ਦੇ ਦਿੱਤਾ ਹੋਇਆ ਹੈ। ਇਸੇ ਦਾ ਹੀ ਨਾਮ ਮਹਾਰਾਜ ਨੇ ਲਿਆ ਹੋਇਆ ਵੀ ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਨੂੰ ਆਪਣੀ ਰੱਖ ਤਲੀ ਅਤੇ ਫਿਰ ਮੇਰੇ ਕੋਲ ਆ, ਸਿਰ ਜਿਹੜਾ ਉਹ ਗੁਰੂ ਨੂੰ ਦੇ ਦੇ। ਹੁਣ ਜੇ ਗੁਰੂ ਨੂੰ ਦੇ ਦਿੱਤਾ ਸਿਰ, ਸਿਰ ਦੇ ਵਿੱਚ ਦਿਮਾਗ ਹੈ, ਦਿਮਾਗ ਆਪਣਾ ਰਹਿ ਹੀ ਨਹੀਂ ਗਿਆ, ਦਿਮਾਗ ਨੂੰ ਗੁਰੂ ਚਲਾਏਗਾ। ਜਦੋਂ ਗੁਰੂ ਚਲਾਏਗਾ ਫਿਰ ਇਸ ਸੰਸਾਰ ਦੇ ਉੱਤੇ ਗੁਰੂ ਮਹਾਰਾਜ ਜੋ ਪਿਛਲਿਆਂ 84 ਲੱਖ ਜਨਮਾਂ ਦੀ ਮੈਲ ਜਿਹੜੀ ਹੈ ਉਹ ਜੀ ਆਤਮਾ ਦੇ ਆਲੇ ਦੁਆਲੇ ਪਰਤ ਇਕੱਠੀ ਹੋਈ ਹੈ, ਉਹਨੂੰ ਮਹਾਰਾਜ ਹੌਲੀ 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 ਉਤਾਰਨਾ ਸ਼ੁਰੂ ਕਰ ਦੇਣਗੇ, ਉਤਾਰਨਾ ਸ਼ੁਰੂ ਕਰ ਦੇਣਗੇ। ਜੇ ਇਸ ਪਰਤ ਨੂੰ ਚੜ੍ਹਦਿਆਂ ਇੰਨੇ ਸਾਲ ਲੱਗੇ ਹੈ ਅਤੇ ਲੱਥਦਿਆਂ ਵੀ ਕੁਝ ਸਮਾਂ ਤਾਂ ਲੱਗੇਗਾ ਹੀ, ਫਿਰ ਜਦੋਂ ਲੱਥ ਜਾਂਦੀ ਹੈ ਫਿਰ ਜਿਹੜੀ ਅੰਦਰ ਜੋਤ ਹੈ ਉਹ ਰੌਸ਼ਨੀ ਰੂਪ ਹੈ, ਰੌਸ਼ਨੀ ਰੂਪ ਹੈ। ਫਿਰ ਮਹਾਰਾਜ ਫਰਮਾਉਂਦੇ ਆ ਕਿ ਸਭ ਮਹਿ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ। ਉਹਦੇ ਨਾਲ ਪਾਤਸ਼ਾਹ ਨੇ ਦੱਸ ਦਿੱਤਾ ਵੀ ਜਿਵੇਂ ਦੂਸਰੀ ਪ੍ਰਤੱਖ ਜੋਤ ਤੇਲ ਵਾਲੀ ਘਿਓ ਵਾਲੀ ਹੱਥ ਵਿੱਚ ਫੜ ਕੇ ਕਿਸੇ ਕਮਰੇ 'ਚ ਜਾਵਾਂਗੇ, ਉੱਥੋਂ ਹਨੇਰਾ ਦੂਰ ਹੋਏਗਾ, ਜਿੱਥੇ ਟੈਚੀ ਪਿਆ ਉਹ ਪਤਾ ਲੱਗ ਜਾਏਗਾ, ਜਿੱਥੇ ਸਾਡੇ ਜੇਵਰ ਪਏ ਉਹ ਪਤਾ ਲੱਗ ਜਾਏਗਾ, ਜਿੱਥੇ ਸਾਡੇ ਪੈਰਾਂ ਦੇ ਜੋੜੇ ਐਡ ਗਡੈਲੇ ਹੋਏ, ਠੁੱਟ ਵੱਜੇ ਹੋਏ ਖਿਲਰੇ ਹੈ ਉਹ ਦਿਸ ਪੈਣਗੇ, ਲੇਕਿਨ ਚਾਨਣ ਜੋਤ ਦੇ ਨਾਲ ਪਤਾ ਲੱਗੇਗਾ। ਜਿਹੜੀਆਂ ਕੀਮਤੀ ਚੀਜ਼ਾਂ ਉਹਨਾਂ ਦਾ ਵੀ ਪਤਾ ਲੱਗ ਜਾਏਗਾ, ਜਿਹੜੀਆਂ ਬੇਕਾਰ ਚੀਜ਼ਾਂ ਨੇ ਉਹਨਾਂ ਦਾ ਵੀ ਪਤਾ ਲੱਗ ਜਾਏਗਾ। ਮਹਾਰਾਜ ਪਾਤਸ਼ਾਹ ਕਹਿੰਦੇ ਇਸੇ ਹੀ ਤਰ੍ਹਾਂ ਫਿਰ ਜਿਹੜੀ ਇਹ ਜੋਤ ਹੈ, ਜਦੋਂ ਇਹਦੇ ਆਲੇ ਦੁਆਲਿਓ ਮਨ ਦੀ ਕਾਲਖ ਦੀ ਸਫਾਈ ਹੋ ਜਾਏਗੀ ਅਤੇ ਫਿਰ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ, ਉਹ ਜਿਹੜੀ ਜੋਤ ਉਹਦੇ ਨਾਲ ਪਹਿਲਾਂ ਤਾਂ ਆਪਣੇ ਕਮਰੇ ਦੇ ਵਿੱਚ ਚਾਨਣ ਹੋਏਗਾ, ਹਿਰਦੇ ਦੇ ਵਿੱਚ ਚਾਨਣ ਹੋਏਗਾ। ਹਿਰਦੇ ਦੇ ਵਿੱਚ ਕੁਝ ਬਹੁਤ ਕੀਮਤੀ ਚੀਜ਼ਾਂ ਪਈਆਂ ਹੋਈਆਂ ਜਿਹੜੀਆਂ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਹੈ, ਉਹ ਸਾਨੂੰ ਲੱਭਦੀਆਂ ਨਹੀਂ। ਵੈਸੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਕਿ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਹਾਰਾਜ ਕਹਿੰਦੇ ਲੱਭਣੀਆਂ ਤਾਂ ਨੇ ਜੇ ਇੱਕ ਗੁਰੂ ਦੀ ਸਿੱਖਿਆ ਸੁਣੇਗਾ, ਤੇ ਇੱਕ ਗੁਰੂ ਦੇ ਲੜ ਲੱਗ ਕੇ, ਇੱਕ ਗੁਰੂ ਨਾਨਕ ਸਾਹਿਬ ਦੇ ਲੜ ਲੱਗ ਕੇ ਸਿੱਖਿਆ ਨੂੰ ਸੁਣੇਗਾ, ਮੰਨੇਗਾ। ਤੇਰੀ ਮਤ ਦੇ ਅੰਦਰ, ਤੇਰੇ ਹਿਰਦੇ ਰੂਪ ਕਮਰੇ ਦੇ ਵਿੱਚ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਰਤਨ ਵੀ ਲੱਭ ਗਏ, ਜਵਾਹਰ ਵੀ ਲੱਭ ਗਏ, ਮਾਣਕ ਮੋਤੀ ਵੀ ਲੱਭ ਗਏ, ਹੋ ਗਿਆ ਅਮੀਰ ਇਨਸਾਨ ਕਿ ਨਾ ਹੋਇਆ? ਇਹ ਇਨਸਾਨ ਜਿਹੜਾ ਇਹ ਅਮੀਰ ਹੋ ਗਿਆ। ਹੁਣ ਪਾਤਸ਼ਾਹ ਫਰਮਾਉਂਦੇ ਨੇ ਕਿ ਇਸ ਪ੍ਰਕਾਰ ਉਹ ਜੋਤ ਨੇ ਪਹਿਲਾਂ ਆਪਣੇ ਹਿਰਦੇ ਵਿੱਚ ਚਾਨਣ ਕੀਤਾ ਹੈ, ਫਿਰ ਉਹਦੇ ਚਾਨਣ ਦੇ ਦੁਆਰਾ ਜੇ ਸ਼ੀਸ਼ਾ ਬਿਲਕੁਲ ਪੂਰਾ ਸਾਫ਼ ਕਰ ਲਿਆ, ਤੇ ਫਿਰ ਪਾਤਸ਼ਾਹ ਫਰਮਾਉਂਦੇ ਨੇ ਕਿ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ, ਫਿਰ ਦੂਜੇ ਦਾ ਹਿਰਦਾ ਵੀ ਪੜ੍ਹ ਲਿਆ ਜਾਂਦਾ ਹੈ, ਫਿਰ ਦੂਜੇ ਦੀ ਇਸ ਪ੍ਰਕਾਰ ਜਿਹੜਾ ਉਹ ਮਾਇੰਡ ਰੀਡ ਕਰਨ ਦੀ ਸ਼ਕਤੀ ਜਿਹੜੀ ਉਹ ਆ ਜਾਂਦੀ, ਆਉਂਦੀ ਕਾਹਦੇ ਨਾਲ, ਆਪਣੀ ਜੋਤ ਜਿਹੜੀ ਉਹਦੀ ਰੌਸ਼ਨੀ ਬਾਹਰ ਆਉਣ ਲੱਗ ਗਈ ਹੈ, ਉਹਦੇ ਨਾਲ ਪੜ੍ਹਿਆ ਜਾਂਦਾ, ਅੰਤਰਜਾਮਤਾ ਆ ਜਾਂਦੀ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਇਸ ਵਾਸਤੇ ਉਹ ਜਿਹੜੀ ਅੰਦਰ ਜੀਓ ਹੈ ਉਹ ਤਾਂ ਬਹੁਤ ਪਵਿੱਤਰ ਚੀਜ਼ ਹੈ, ਉਹਦਾ ਕੋਈ ਕਸੂਰ ਕੀ ਹੈ? ਪਾਤਸ਼ਾਹ ਕਹਿੰਦੇ ਇਹਦੇ ਆਲੇ ਦੁਆਲੇ ਪਰਤਾਂ ਚੜ੍ਹੀਆਂ ਹੋਈਆਂ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹ ਸਾਰੇ ਬਚਨ ਨੇ ਬਹੁਤ ਵਡਮੁੱਲੇ ਬਚਨ ਨੇ, ਜਿਨ੍ਹਾਂ ਨੇ ਆਪ 11 ਸਾਲ ਬਿਰਧ ਅਵਸਥਾ ਵਿੱਚ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਅਤੇ ਅੰਦਰਲੀ ਜੋਤ ਇੰਨੀ ਪ੍ਰਗਟ ਹੋ ਗਈ ਵੀ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਤਖ਼ਤ ਹੀ ਬਖਸ਼ਿਸ਼ ਕਰ ਦਿੱਤਾ ਵੀ ਗੁਰੂ ਨਾਨਕ ਸਾਹਿਬ ਦਾ ਤੀਸਰਾ ਸਰੂਪ ਹੁਣ ਤੁਸੀਂ ਜੇ। ਅਤੇ ਮਹਾਰਾਜ ਕਹਿੰਦੇ ਇਹੋ ਹਰ ਧਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ। ਇਹ ਫਿਰ ਨਾਮ ਧਨ ਜਿਹੜਾ ਹੈ ਇਹ ਚਿਪਕ ਜਾਂਦਾ ਹੈ, ਆਤਮਾ ਦੇ ਨਾਲ ਜੁੜ ਜਾਂਦਾ ਅਤੇ ਜੀਐ ਨਾਲੇ ਜਾਏ। ਫਿਰ ਇਹ ਜੀਓ ਨਿਕਲ ਕੇ ਜਿੰਨਾ ਲੰਬਾ ਸਫ਼ਰ ਬਾਅਦ ਵਿੱਚ ਕਰਦਾ ਹੈ ਉਹ ਨਾਮ ਧਨ ਨਾਲ ਨਾਲ ਹੀ ਜਾਂਦਾ ਹੈ, ਫਿਰ ਨਾਮ ਦੀ ਪਰਤ ਚੜੀ ਹੁੰਦੀ ਹੈ ਆਲੇ ਦੁਆਲੇ। ਹੁਣ ਇਹ ਮੰਨਿਆ ਜਾਂਦਾ ਹੈ ਸ਼ਾਸਤਰਾਂ ਵਿੱਚ ਵੀ ਔਰ ਗੁਰਬਾਣੀ ਵਿੱਚ ਵੀ ਕਿ ਉਹ ਸੂਖਮ ਸਰੀਰ ਹੁੰਦਾ ਹੈ ਅਤੇ ਜਿਸ ਤਰ੍ਹਾਂ ਦਾ ਬੰਦਾ ਜਿੱਦਾਂ ਦੇ ਬੰਦੇ ਨੇ ਜ਼ਿੰਦਗੀ ਭੋਗੀ ਹੈ ਇੱਦਾਂ ਦਾ ਹੀ ਉਹ ਦਿਸ ਰਿਹਾ ਹੁੰਦਾ, ਪਰ ਉਹ ਹੱਡੀਆਂ ਮਾਸ ਮਿੱਝ ਦਾ ਨਹੀਂ ਹੁੰਦਾ, ਲੇਕਿਨ ਇੱਦਾਂ ਦਾ ਵਜੂਦ ਬਣਿਆ ਹੁੰਦਾ। ਇਸੇ ਨੂੰ ਹੀ ਜਿਹੜਾ ਹੈ ਅੱਗੇ ਪੇਸ਼ੀ ਭੁਗਤਣੀ ਪੈਂਦੀ ਹੈ। ਪਰ ਜਦੋਂ ਹੁਣ ਇਹਦੇ ਦੁਆਲੇ ਨਾਮ ਦੀ ਪਰਤ ਚੜ੍ਹੀ ਹੋਈ ਹੈ ਅਤੇ ਫਿਰ ਉਹ ਨਾਮ ਦੀ ਪਰਤ ਜਿਹੜੀ ਚੜ੍ਹੀ ਹੈ ਉਸੇ ਦੇ ਬਾਰੇ ਫਿਰ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਕਿ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਜਦੋਂ ਨਾਮ ਦੀ ਚਮਕ ਵੱਜਦੀ ਹੈ ਅਣਡਿੱਠੀ ਦੁਨੀਆਂ ਦੇ ਵਿੱਚ ਉਹ ਜਾਂਦਾ ਹੈ, ਜਮਦੂਤ ਜਿਹੜੇ ਰਾਹ ਛੱਡ ਕੇ ਪਰੇ ਹੋ ਜਾਂਦੇ ਹੈ। ਇਹ ਆ ਰਿਹਾ ਹੈ ਵਡਭਾਗੀ ਪੁਰਖ ਜਿਹਨੇ ਸਮਾਂ ਸਫਲਾ ਕੀਤਾ ਹੈ, ਉਹ ਆ ਰਿਹਾ ਹੈ। ਪਾਤਸ਼ਾਹ ਫਰਮਾਉਂਦੇ ਨੇ ਜੀਐ ਨਾਲੇ ਜਾਏ, ਇਹ ਜੀ ਦੇ ਨਾਲ ਜਾਂਦਾ ਹੈ ਨਾਮ ਧਨ ਜਿਹੜਾ ਹੈ ਪੂਰੇ ਗੁਰ ਤੇ ਪਾਈਐ। ਲੇਕਿਨ ਇਹ ਦਾਤ ਪੂਰਨ ਗੁਰਾਂ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਪੂਰਾ ਗੁਰੂ ਹੋਵੇ, ਐਸਾ ਵੀ ਨਾ ਹੋਵੇ ਭਈ ਇਰਾਦਾ ਵੀ ਇਨਸਾਨ ਨੇ ਬਣਾ ਲਿਆ ਹੋਵੇ ਭਈ ਮੈਂ ਇਹ ਜਨਮ ਸਫਲਾ ਕਰਨਾ ਹੈ ਅਤੇ ਕਰਮ ਮਾੜੇ ਨਿਕਲ ਆਉਣ ਉਹ ਕਿਸੇ ਅਧੂਰੇ ਦੇ ਜਾ ਕੇ ਉੱਪਰ ਟਰੱਸਟ ਰੱਖ ਲਵੇ, ਉੱਪਰ ਭਾਵਨਾ ਰੱਖ ਲਵੇ, ਆਪਣਾ ਜੀਵਨ ਗਰਕ ਕਰ ਲਵੇ। ਪਿਛਲਿਆਂ ਸਮਿਆਂ ਦੇ ਵਿੱਚ ਲੋਕ ਗੋਰਖਨਾਥ ਦੇ ਭੁਲੇਖੇ ਦੇ ਨਾਲ ਚੇਲੇ ਬਣ ਜਾਂਦੇ ਹੁੰਦੇ ਸੀ, ਗੋਪੀ ਚੰਦ ਵਰਗੇ ਰਾਜੇ, ਭਰਥਰੀ ਵਰਗੇ ਰਾਜੇ। ਭਰਥਰੀ ਨੂੰ ਘਰ ਤੋਂ ਠੋਕਰ ਵੱਜੀ ਬੜੀ ਭੈੜੀ, ਜਿਹੜੀ ਪਤਨੀ ਨਾਲ ਉਹ ਬਹੁਤਾ ਹੀ ਪਿਆਰ ਕਰਦਾ ਸੀ ਉਹਨੇ ਬੇਵਫਾਈ ਦਿਖਾਈ ਅਤੇ ਦਿਲ ਨੂੰ ਬੜੀ ਵੱਡੀ ਠੋਕਰ ਵੱਜੀ। ਉਹਨੇ ਆਖਿਆ ਬੰਦਗੀ ਕਰਕੇ ਰੱਬ ਨੂੰ ਪ੍ਰਾਪਤ ਕਰਦੇ ਹੈ, ਜਿਨ੍ਹਾਂ ਨੂੰ ਆਪਣੇ ਬਣਾਈ ਦਾ ਉਹ ਤਾਂ ਆਪਣੇ ਹੀ ਨਹੀਂ ਹਨ। ਅਤੇ ਲੇਕਿਨ ਵਿਚਾਰਾ ਨਿਕਲਿਆ ਹੀ ਨਿਕਲਿਆ ਬਾਹਰ, ਅਤੇ ਉਦੋਂ ਅਜੇ ਸਾਡੇ ਸਤਿਗੁਰੂ ਜੀ ਆਏ ਨਹੀਂ ਸੀਗੇ ਅਤੇ ਉਹ ਗੋਰਖਨਾਥ ਦੇ ਹੱਥੀਂ ਚੜ੍ਹ ਗਿਆ। ਗੋਰਖਨਾਥ ਨੇ ਉਹਦੇ ਕੰਨਾਂ ਦੇ ਵਿੱਚ ਬਲੌਰ ਦੀਆਂ ਮੁੰਦਰਾਂ ਪਾ ਦਿੱਤੀਆਂ, ਉਹ ਸਵਾਹ ਮਲਣੀ ਸਿਖਾਲ ਦਿੱਤੀ, ਮੋਢੇ 'ਤੇ ਭਿੱਖਿਆ ਮੰਗਣ ਵਾਲੀ ਝੋਲੀ ਪਵਾ ਦਿੱਤੀ, ਹੱਥ ਵਿੱਚ ਇੱਕ ਹੱਥ ਵਿੱਚ ਡੰਡਾ, ਦੂਜੇ ਵਿੱਚ ਹਰਨ ਦੇ ਸਿੰਘ ਦੀ ਸਿੰਘੀ ਵਜਾਉਣੀ ਹੈ ਇਹ ਰੱਖਣੀ ਹੈ, ਇਸ ਤਰ੍ਹਾਂ ਦੇ ਕੰਮ ਸਿਖਾਲ ਦਿੱਤੇ। ਯੋਗੀ ਬਣ ਕੇ ਵਿਚਾਰਾ ਧੱਕੇ ਖਾਂਦਾ ਰਿਹਾ, ਕਈ ਸਾਲ ਧੱਕੇ ਖਾਂਦਾ ਰਿਹਾ। ਉਹ ਫਿਰ ਬੁੱਢੜਾ ਹੋ ਗਿਆ ਸੀ, ਯੋਗ ਸਾਧਨਾ ਦੇ ਨਾਲ ਕੁਝ ਕੁਝ ਸਾਧਨਾ ਤਾਂ ਉਹਨਾਂ ਦੇ ਕੋਲ ਹੁੰਦੀਆਂ ਸੀ ਗੋਰਖ ਕੋਲ। ਤੋ ਫਿਰ ਤਖਤੂਪੁਰਾ ਪਿੰਡ ਹੈ ਸਾਧ ਸਿੰਘ ਜੀ, ਅੱਗੇ ਵੀ ਇੱਕ ਦਿਨ ਕਥਾ 'ਚ ਜ਼ਿਕਰ ਕੀਤਾ ਸੀ, ਉੱਥੇ ਫਿਰ ਤਖਤੂਪੁਰੇ ਪਿੰਡ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨੀ ਲੱਗਾ, ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ। ਉੱਥੇ ਫਿਰ ਇਹ ਘਗਿਆ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਪਿਆ। ਮਹਾਰਾਜ ਨੇ ਇਹਦੇ ਨਾਲ ਬੜਾ ਪਿਆਰ ਕੀਤਾ, ਜਦੋਂ ਸ਼ਬਦ ਉਚਾਰੇ ਤਾਂ ਮਹਾਰਾਜ ਬਾਬਾ ਬਾਬਾ ਲਫਜ਼ ਵਰਤ ਕੇ ਉਚਾਰਦੇ ਹੈ, ਕਿਉਂਕਿ ਬੁੱਢੜਾ ਹੋਇਆ ਸੀਗਾ, ਸਾਰੇ ਰੋਮ ਚਿੱਟੇ ਆ, ਅੱਖਾਂ ਦੇ ਭਰਵੱਟੇ ਚਿੱਟੇ ਹੋਏ ਪਏ। ਮਹਾਰਾਜ ਨੇ ਬਾਬਾ ਲਫਜ਼ ਕਰਕੇ ਇਹਨੂੰ ਬੜਾ ਸੁੰਦਰ ਉਪਦੇਸ਼ ਦੇ ਕੇ ਨਿਹਾਲ ਕੀਤਾ। ਉਦੋਂ ਲੋਕ ਇਸ ਤਰ੍ਹਾਂ ਭੁਲੇਖੇ ਦੇ ਵੱਸ ਉਹਨਾਂ ਦੇ ਕੋਲ ਚਲੇ ਜਾਂਦੇ ਸੀ, ਅਤੇ ਹੁਣ ਦੇ ਸਮੇਂ ਵਿੱਚ ਦੇਖੋ ਤਾਂ ਹੀ ਇਹ ਜਿਹੜੇ ਸ਼ਬਦ ਬਹੁਤੀ ਵਾਰ ਆਪਾਂ ਰਿਪੀਟ ਹੋਏ ਸੁਣੇ ਹੋਣ, ਆਪਾਂ ਕਈ ਵਾਰੀ ਸੋਚ ਲੈਂਦੇ ਵੀ ਇਹ ਐਵੇਂ ਲੱਗਦੇ ਆ ਵੀ ਜ਼ਬਾਨ 'ਤੇ ਚੜ੍ਹ ਕੇ ਹੋਏ ਹੈ, ਜਿਹੜੀ ਸਾਧ ਸੰਗਤ ਨੂੰ ਹੀ ਆਖੀ ਜਾਂਦੇ ਜੀ ਤੁਸੀਂ ਵੱਡਿਆਂ ਭਾਗਾਂ ਵਾਲੇ, ਜੇ ਤੁਸੀਂ ਵੱਡਿਆਂ ਭਾਗਾਂ ਵਾਲੇ, ਜੇ ਸ਼ਾਇਦ ਇਹ ਰੈਪੀਟੇਸ਼ਨ ਜ਼ਬਾਨ 'ਤੇ ਚੜ੍ਹ ਗਿਆ। ਨਹੀਂ, ਉਹ ਸੱਚੀ ਮਿੱਚੀ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਆਉਂਦੇ ਹੈ। ਤੁਸੀਂ ਦੇਖ ਲਓ ਕਿ ਹੁਣ ਵੀ ਜਿਨ੍ਹਾਂ ਦੇ ਬਾਰੇ ਡਿਕਲੇਅਰ ਹੋ ਚੁੱਕਾ ਜਾਂ ਜਿਨ੍ਹਾਂ ਦੇ ਬਾਰੇ ਤੁਹਾਨੂੰ ਹੀ ਵਿਸ਼ਵਾਸ ਹੈ ਵੀ ਉਹ ਪਖੰਡੀ ਹਨ, ਉਹ ਪੂਰਨ ਗੁਰੂ ਨਹੀਂ ਹਨ, ਹਿੰਦੁਸਤਾਨ ਵਿੱਚ ਵੀ ਹਨ, ਹਿੰਦੁਸਤਾਨ ਤੋਂ ਬਾਹਰ ਵੀ ਹਨ, ਔਰ ਉਹਨਾਂ ਦੇ ਕੋਲ ਕਿਤਨੀ ਲੱਖਾਂ ਦੇ ਹਿਸਾਬ ਨਾਲ ਦੁਨੀਆ ਜਾਂਦੀ, ਕੋਈ ਇੱਕ ਵਿਅਕਤੀ ਜਾਂਦਾ ਜਾਂ 100 ਜਾਂਦਾ ਜਾਂ 1000 ਜਾਂਦਾ, ਲੱਖਾਂ ਦੀ ਗਿਣਤੀ ਦੇ ਵਿੱਚ ਜਾਂਦੇ ਨੇ। ਇਸ ਲਈ ਅਜੇ ਵੀ ਇਸ ਸਮੇਂ ਦੇ ਵਿੱਚ ਵੀ ਭੁਲੇਖਾ ਪੈ ਜਾਣ ਦਾ ਇਤਨਾ ਡਰ ਹੈ, ਰੱਬ ਕੋਲੋਂ ਹਮੇਸ਼ਾ ਡਰ ਕੇ ਇਹ ਦਾਤ ਮੰਗੀਏ ਮਹਾਰਾਜ ਕਿਤੇ ਅਸੀਂ ਨਾ ਭਰਮ ਜਾਈਏ, ਤੂੰ ਗੁਰੂ ਗ੍ਰੰਥ ਸਾਹਿਬ ਜੀ ਦਇਆ ਕਰੀ ਅਸੀਂ ਤੇਰੇ ਲੜ ਲੱਗੇ ਰਹੀਏ। ਇਸ ਤਰ੍ਹਾਂ ਦੇ ਵੀ ਤੁਹਾਨੂੰ ਇਨਸਾਨ ਕਈ ਮਿਲਣਗੇ ਜਿਨ੍ਹਾਂ ਨੇ ਪਹਿਲਾਂ 10-20 ਸਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਹੁੰਦਾ ਹੈ, ਉਹਨਾਂ ਨੂੰ ਕਈ ਪ੍ਰੇਰ ਕੇ ਲੈ ਜਾਂਦੇ ਹੈ, ਉਹ ਮਗਰਲੀ ਉਮਰ ਦੇ ਵਿੱਚ ਜਾ ਕੇ ਪਖੰਡੀਆਂ ਦੇ ਸੇਵਕ ਬਣ ਜਾਂਦੇ ਹੈ, ਉਹਨਾਂ ਦੇ ਕੋਲੋਂ ਕਹਿ ਦਿੰਦੇ ਇਹਨਾਂ ਕੋਲੋਂ ਅਸੀਂ ਨਾਮ ਲੈ ਲੈਣਾ। ਇਸ ਲਈ ਅਧੂਰੇ ਗੁਰੂ ਦੇ ਵੀ ਅਧੂਰੇ ਗੁਰੂ ਵੀ ਬਹੁਤ ਨੇ ਅਤੇ ਅਧੂਰਿਆਂ ਦੇ ਮਗਰ ਲੱਗਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ, ਲੇਕਿਨ ਜਿਹੜਾ ਉਪਦੇਸ਼ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਫਰਮਾਇਆ ਹੈ ਆਈ ਹੋਈ ਲੜੀਵਾਰ ਕਥਾ ਦੇ ਸ਼ਬਦ ਵਿੱਚ ਮਹਾਰਾਜ ਨਾਲ ਹੀ ਫਰਮਾ ਰਹੇ ਨੇ ਕਿ ਪੂਰੇ ਗੁਰ ਤੇ ਪਾਈਐ, ਇਹ ਦਾਤ ਪੂਰਿਆਂ ਗੁਰਾਂ ਦੇ ਕੋਲੋਂ ਮਿਲਦੀ ਹੈ। ਸਮਾਪਤੀ ਕਰਨੀ ਹੈ, ਇਸ ਲਈ ਪੌੜੀ ਅਜੇ ਬਾਕੀ ਹੈ, ਸੰਖੇਪ ਅਰਥ ਕਰੀਏ। ਮਨ ਮੁੱਖ ਪੱਲੇ ਨਾ ਪਾਏ, ਜਿਹੜਾ ਇਨਸਾਨ ਆਪਣੇ ਮਨ ਦੇ ਪਿੱਛੇ ਚੱਲਦਾ, ਹਜ਼ੂਰ ਫਰਮਾਉਂਦੇ ਨੇ ਉਹਦੇ ਪੱਲੇ ਇਹ ਵਡਮੁੱਲੀ ਦਾਤ ਨਹੀਂ ਪੈਂਦੀ ਹੈ। ਪੌੜੀ ਮਨ ਮੁੱਖ ਪੱਲੇ ਨਾ ਪਾਏ, ਧੰਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ। ਜਿਨ੍ਹਾਂ ਨੇ ਮਾਤ ਲੋਕ ਤੇ ਨਾਮ ਨੂੰ ਹੀ ਵਣਜਿਆ ਹੈ, ਨਾਮ ਨੂੰ ਕਮਾਇਆ ਹੈ, ਪਾਤਸ਼ਾਹ ਫਰਮਾਉਂਦੇ ਉਹ ਧਨ ਜੀਵ ਹਨ, ਉਹ ਧਨ ਜੀਵ ਹਨ। ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਪਾਤਸ਼ਾਹ ਫਰਮਾਉਂਦੇ ਨੇ ਕਿ ਸਾਰੇ ਦੇਵੀ ਦੇਵਤਿਆਂ ਤੋਂ ਵੱਡਾ ਹੈ। ਸਭ ਜਗ ਤਿਸ ਕੈ ਵਸ ਹੈ, ਸਭ ਤਿਸ ਕਾ ਚੀਰਾ। ਸਾਰੀ ਦੁਨੀਆ ਉਸ ਦੇ ਕੰਟਰੋਲ ਵਿੱਚ ਹੈ, ਸਭ ਤਿਸ ਕਾ ਚੀਰਾ, ਅਤੇ ਹਰੇਕ ਕਿਸੇ ਨੂੰ ਆਸਰਾ ਵੀ ਉਸੇ ਮਾਲਕ ਦਾ ਹੀ ਹੈ। ਗੁਰਪ੍ਰਸਾਦੀ ਪਾਈਐ ਨਿਹ ਚੱਲ ਧਨ ਧੀਰਾ। ਸੱਚਾ ਗੁਰੂ ਜੀਵਨ ਵਿੱਚ ਮਿਲ ਜਾਏ, ਉਹਦੇ ਪ੍ਰਸਾਦ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ ਨਿਹ ਚੱਲ ਧਨ, ਜਿਹੜਾ ਧਨ ਕਦੇ ਜਾਣਾ ਨਹੀਂ, ਕਦੇ ਘਟਣਾ ਨਹੀਂ, ਅਤੇ ਐਸਾ ਧੀਰਜ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ ਨਾਮ ਧਨ ਦਾ। ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ। ਮਾਲਕ ਦੀ ਕਿਰਪਾ ਹੋਵੇ ਫਿਰ ਸੰਸਕਾਰ ਜਿਹੜੇ ਨੇ ਜੀਵ ਨੂੰ ਉਸ ਪਾਸੇ ਵੱਲ ਲੈ ਜਾਂਦੇ ਨੇ ਸਿੱਧੇ ਰਸਤੇ ਤੇ। ਭੇਟੈ ਗੁਰ ਸੂਰਾ, ਭੇਟਾ ਨਾਮ ਹੁੰਦਾ ਮਿਲਾਪ ਦਾ, ਅਤੇ ਫਿਰ ਸੂਰਮੇ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਸੂਰਮੇ ਗੁਰੂ ਉਹ ਹੁੰਦੇ ਜਿਹੜੇ ਪਖੰਡ ਦੇ ਗੜ੍ਹ ਜਿਹੜੇ ਭੰਨ ਦਿੰਦੇ, ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਨਾਲ ਮਿਲਾਪ ਹੁੰਦਾ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ। ਗੁਣਮੰਤੀ ਸਾ ਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ। ਗੁਣਮੰਤੀ ਸਾ ਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ। ਗੁਣਵਾਨ ਇਨਸਾਨਾਂ ਨੇ ਸਲਾਹਿਆ ਹੈ ਉਸ ਮਾਲਕ ਨੂੰ ਸਦਾ ਹੀ, ਜੋ ਨਿਹਚਲ ਹੈ ਅਕਾਲ ਪੁਰਖ ਪਰਮੇਸ਼ਰ, ਥਿਰ ਸਦਾ ਸਥਿਰ ਰਹਿਣ ਵਾਲਾ ਹੈ ਅਤੇ ਪੂਰਾ ਪਰਮਾਤਮਾ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਐਸੇ ਪੂਰਨ ਪਰਮਾਤਮਾ ਨੂੰ ਗੁਣਵਾਨ ਗੁਣਮੰਤੇ ਜਿਹੜੇ ਗੁਣਵਾਨ ਨੇ ਉਹਨਾਂ ਨੇ ਸਲਾਹਿਆ ਹੈ ਅਤੇ ਪਾਇਆ ਹੈ। ਇਹ ਮਹਾਨ ਸਿੱਖਿਆ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਾਨਵਤਾ ਦੇ ਭਲੇ ਵਾਸਤੇ ਜੁਗੋ ਜੁਗ ਅਟਲ ਗੁਰਬਾਣੀ ਜੋ ਹੈ ਇਹ ਸਾਨੂੰ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਸਤਿਗੁਰੂ ਜੀ ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਲਈ ਸੁਮਤ ਬਖਸ਼ਣੀ। ਸਭਨਾਂ ਦਾ ਧੰਨਵਾਦ ਸਭਨਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।